ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਚਲੋ ਜੀ।
ਵਾਹਿਗੁਰੂ ਜੀ ਗੁਰਸਿੱਖਾਂ ਸਾਬਾਸ ਜਨਮ ਸਵਾਰਿਆ।
ਭਾਈ ਸਾਹਿਬ ਜੀ ਕਹਿੰਦੇ ਉਹਨਾਂ ਸਿੱਖਾਂ ਤੋਂ ਸਾਬਾਸ ਹੈ ਜਿਨ੍ਹਾਂ ਨੇ ਆਪਣੇ ਜਨਮ ਨੂੰ ਗੁਰੂ ਦੀ ਮੱਤ ਦੁਆਰਾ, ਗੁਰਸਿੱਖਿਆ ਦੁਆਰਾ ਗੁਰਮਤੀ ਹੋ ਕੇ ਸਵਾਰ ਲਿਆ। ਹਾਂਜੀ,
ਗੁਰਸਿੱਖਾਂ ਰਹਿ ਰਾਸ ਗੁਰੂ ਪਿਆਰਿਆ।
ਗੁਰਸਿੱਖਾਂ ਦੀ ਕਰੋ ਰੀਤ ਹੈ, ਇੱਕ ਪ੍ਰਥਾ ਵਾ, ਕੀ ਹੈ? ਗੁਰੂ ਪਿਆਰਿਆ, ਆਪਣੇ ਗੁਰੂ ਨੂੰ ਪਿਆਰ ਕਰਦੇ ਨੇ। ਝੱਖੜ ਚਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਵਾ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਸੋ ਝੱਖੜ ਵਰਦਾ ਹੋਵੇ, ਕੱਕਰ ਪੈਂਦਾ ਹੋਵੇ, ਪਿਆਰ ਇੰਨਾ ਸਿੱਖ ਆਉਂਦੇ ਨੇ ਗੁਰੂ ਦੇ ਦਰਸ਼ਨਾਂ ਲਈ। ਸੋ ਹੋਰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲਾ ਜੀਓ। ਪਿਆਰ ਹੈ ਸਿੱਖਾਂ ਦਾ, ਹਾਂਜੀ, ਇਹ ਉਹਨਾਂ ਦੀ ਰੋ ਰੀਤ ਹੈ।
ਗੁਰਮੁਖ ਸਾਸ ਗਰਾਸ ਨਾਉ ਚਿਤਾਰਿਆ।
ਅਤੇ ਇਸ ਰੋ ਰੀਤ ਵਿੱਚ ਗੁਰਸਿੱਖ ਜਿਹੜੇ ਨੇ ਸਾਹ ਆਉਂਦੇ ਸਾਹ ਜਾਂਦੇ ਨਾਮ ਦਾ ਚਿੰਤਨ ਕਰਦੇ ਨੇ, ਜਾਂ ਗਰਾਸ ਨਾਮ ਗਰਾਹੀ ਦਾ ਵੀ ਹੁੰਦਾ ਹੈ, ਮੂੰਹ 'ਚ ਜੇ ਗਰਾਹੀ ਵੀ ਪਾਉਣੀ ਹੈ, ਜਦ ਵੀ ਵਾਹਿਗੁਰੂ ਕਹਿ ਕੇ ਅਤੇ ਸਾਹ ਲੈਣਾ, ਅਤੇ ਉਹ ਸਵਾਸ ਦੇ ਉੱਤੇ ਵਾਹਿਗੁਰੂ ਸਵਾ ਵਾਹਿਗੁਰੂ ਦਾ ਨਾਮ ਸਵਾਰ ਹੈ। ਇਉਂ ਨਾਮ ਨੂੰ ਚਿੰਤਨ ਇਸ ਤਰ੍ਹਾਂ ਕਰਦੇ ਨੇ।
ਮਾਇਆ ਵਿੱਚ ਉਦਾਸ ਗਰਭ ਨਿਵਾਰਿਆ।
ਫਿਰ ਰਹਿੰਦੇ ਮਾਇਆ ਵਿੱਚ ਨੇ, ਪਰ ਉਦਾਸੀਨਤਾ ਦੀ ਦਸ਼ਾ ਵਿੱਚ ਗਰਭ ਨਿਵਾਰਿਆ। ਗਰਭ ਹੰਕਾਰ, ਹੰਕਾਰ ਸਪਰਸ਼ ਨਹੀਂ ਕਰਦਾ ਉਹਨਾਂ ਨੂੰ, ਹੰਕਾਰ ਦੀ ਨਿਵਿਰਤੀ ਹੈ। ਇਹ ਨਹੀਂ ਕਿ ਉਹਨਾਂ ਨੂੰ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਗੁਰੂ ਨਾਲ ਪਿਆਰ ਕਰਦੇ ਹਾਂ, ਇਹਦਾ ਹੰਕਾਰ ਹੈ। ਅਸੀਂ ਤਾਂ ਮੀਂਹ ਪੈਂਦੇ 'ਚ ਵੀ ਜਾਂਦੇ ਹਾਂ, ਅਸੀਂ ਕੱਕਰ ਪੈਂਦੇ 'ਚ ਵੀ ਆਉਂਦੇ ਹਾਂ, ਅਤੇ ਸਮੁੰਦਰ ਖਾਰਾ ਵੀ ਹੋਵੇ ਲੰਘ ਕੇ ਜਾ ਵੜਦੇ ਹਾਂ। ਇਹ ਕੋਈ ਹੰਕਾਰ ਨਹੀਂ, ਗਰਭ ਦਾ ਨਿਵਾਰ ਕੀਤਾ। ਗੁਰਮੁਖ
ਦਾਸਨ ਦਾਸ ਸੇਵ ਸੁਚਾਰਿਆ।
ਇਉਂ ਭਾਈ, ਜਦੋਂ ਗਰਭ ਦੀ ਨਿਵਿਰਤੀ ਹੋ ਗਈ, ਹੰਕਾਰ ਕੋਈ ਨਹੀਂ ਰਹਿ ਗਿਆ, ਫਿਰ ਕੀ ਹੁੰਦੇ ਨੇ ਉਹ? ਦਾਸਨ ਦਾਸ, ਆਪਣੇ ਆਪ ਨੂੰ ਗੁਰੂ ਦੇ ਦਾਸਾਂ ਦਾ ਦਾਸ ਸੱਦਦੇ ਆ। ਸੇਵ ਸੁਚਾਰਿਆ, ਸੇਵਾ ਦੁਆਰਾ ਭਲਾ ਹੀ ਕੰਮ ਕਰਨਾ ਉਹਨੇ ਸੁਚਾਰਿਆ, ਸੋਹਣਾ ਚਾਰ ਹੈ ਉਹਨਾਂ ਦਾ, ਭਲੇ ਪੁਰਸ਼ ਨੇ। ਹਾਂ,
ਵਰਤ ਨਾਸ ਨਰਾਸ ਸ਼ਬਦ ਵਿਚਾਰਿਆ।
ਵਰਤਦੇ ਨੇ ਬਈ, ਰਹਿੰਦੇ ਆਸਾ ਵਿੱਚ ਰਹਿੰਦੇ ਹੋਏ, ਫਿਰ ਵੀ ਨਿਰਾਸ਼ਤਾ 'ਚ ਨੇ, ਸ਼ਬਦ ਵਿਚਾਰਿਆ, ਕਿਉਂਕਿ ਸ਼ਬਦ ਦੀ ਵਿਚਾਰ ਦੁਆਰਾ ਉਹਨਾਂ ਨੂੰ ਗੱਲ ਦਾ ਬੋਧ ਹੈ। ਆਸਾ ਵਿੱਚ ਰਹਿੰਦੇ, ਨਿਰਾਸ਼ਤਾ 'ਚ ਨੇ।
ਗੁਰਮੁਖ ਸਹਿਜ ਨਿਵਾਸ ਮਨ ਹੱਠ ਮਾਰਿਆ।
ਇਉਂ ਬਈ, ਗੁਰਮੁਖ ਸਹਿਜ ਨਿਵਾਸ, ਗੁਰਸਿੱਖਾਂ ਦਾ ਸਹਿਜ ਅਵਸਥਾ ਵਿੱਚ ਇੱਦਾਂ ਨਿਵਾਸ ਹੈ। ਉਹਨਾਂ ਨੇ ਮਨ ਦੇ ਹਠੀਏ ਨਹੀਂ ਹੈਗੇ, ਜਿੱਦੀਏ ਨਹੀਂ ਹੈਗੇ, ਸੁਭਾਅ ਦੇ ਜਿੱਦ ਵੀ ਜਿਹੜੀ ਆ, ਜਿਹੜੀ ਗਲਤ ਪਾਸੇ ਦੀ ਜਿੱਦ ਹੈ, ਸਿਦਕ ਵਾਲੇ ਪਾਸੇ ਦਾ ਜਿਹੜੇ ਨੇ ਸਿਦਕੀ ਨੇ, ਪਰ ਜਿਹੜੇ ਸਿਮਰਨ ਵੱਲੋਂ ਕੋਈ ਜਿਹੜਾ ਹੈ, ਸੇਵਾ ਵੱਲੋਂ ਜੇ ਕਹਿਣਾ ਸੇਵਾ ਕਰਨੀ ਹੈ, ਜਿੱਦ ਨਹੀਂ ਕਰਨੀ ਕਿ ਮੈਂ ਨਹੀਂ ਕਰਨੀ, ਅਤੇ ਉਹੋ ਜਿਹੀ ਜਿੱਦ ਨਹੀਂ ਕਰਦੇ। ਹਾਂ, ਉਹਨਾਂ ਦੇ ਮਨ ਦਾ ਜਿਹੜਾ ਉਲਟਾ ਹੱਠ ਹੈ, ਉਹਨੂੰ ਮਾਰਿਆ ਹੋਇਆ ਹੈ। ਸਿਦਕ ਹੈਗਾ, ਉਲਟਾ ਹੱਠ ਨਹੀਂ।
ਗੁਰਮੁਖ ਮਨ ਪ੍ਰਗਾਸ ਪਤ ਤੇ ਉਧਾਰਿਆ।
ਉਹ ਗੁਰਮੁਖਾਂ ਦਾ ਮਨ ਭਾਈ ਪ੍ਰਕਾਸ਼ਮਈ ਹੈ, ਆਪ ਉਹ ਪ੍ਰਕਾਸ਼ ਹੋ ਗਏ ਨੇ, ਚਾਨਣ ਹੋ ਗਏ ਨੇ, ਅਤੇ ਇਸ ਕਰਕੇ ਉਹ ਜਗਦੇ ਦੀਵੇ ਨੇ, ਹੋਰ ਕਈਆਂ ਬੁਝਿਆ ਹੋਇਆ ਨੇ ਉਹਨਾਂ ਨੇ ਜਿਹੜਾ ਸੀ ਜਗਾ ਦਿੱਤਾ ਹੈ। ਅਤੇ ਇਸ ਕਰਕੇ ਪਤ ਤੋਂ ਉਧਾਰਿਆ, ਆਪ ਪ੍ਰਕਾਸ਼ਮੈ ਨੇ, ਗਿਆਨਵਾਨ ਨੇ, ਹੋਰ ਕਿੰਨੇ ਪਤ ਦਾ ਉਧਾਰ ਉਹਨਾਂ ਨੇ ਕਰ ਦਿੱਤਾ ਗੁਰਸਿੱਖਾਂ ਨੇ।
ਗੁਰਸਿੱਖਾਂ ਜੈਕਾਰ ਸਤਿਗੁਰ ਪਾਇਆ, ਗੁਰਸਿੱਖਾਂ ਜੈਕਾਰ ਸਤਿਗੁਰ ਪਾਇਆ।
ਕਿਉਂ ਭਾਈ ਗੁਰਸਿੱਖਾਂ ਦੇ ਜੇ ਜੈਕਾਰ ਹੋਏ ਨੇ ਇਹਨਾਂ ਦੇ, ਜਿਨ੍ਹਾਂ ਨੂੰ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਪ੍ਰਾਪਤ ਹੈ, ਉਹਨਾਂ ਸਿੱਖਾਂ ਦੇ ਜੈਕਾਰ ਨੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਉਹਨਾਂ ਦੇ ਜੈਕਾਰ ਹੋ ਰਹੇ ਨੇ।
ਪਰਵਾਰੇ ਸਦਾਰ ਸ਼ਬਦ ਕਮਾਇਆ,
ਦੌਲਾਵਾਂ ਲਾ ਕੇ ਪਰਿਵਾਰ ਹੈ,
ਪਰਿਵਾਰ ਹੈ,
ਪਰਿਵਾਰ ਹੈ ਸਾਧਾਰ,
ਪਰਿਵਾਰ ਹੈ ਸਾਧਾਰ,
ਸਾਧਾਰ ਕੰਨਾ ਲਾਓ ਨਾ ਸਾਰੇ ਫੇਰ ਜੀ,
ਪਰਿਵਾਰੇ ਸਾਧਾਰ ਸ਼ਬਦ ਕਮਾਇਆ,
ਉਹਨਾਂ ਨੇ ਆਪ ਵੀ ਤਰਗੇ ਅਤੇ ਨਾਲ ਸਾਰੇ ਪਰਿਵਾਰ ਦਾ ਵੀ ਸੁਧਾਰ ਕਰ ਦਿੱਤਾ। ਮੰਨਾ ਪਰਿਵਾਰ ਹੈ ਸਾਧਾਰ, ਅਤੇ ਸਭ ਪਰਿਵਾਰ ਚੜਾਇਆ ਵਿਹੜੇ, ਸੋ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਅਸੀਂ ਸੁਧਾਰ ਕਰ ਦਿੱਤਾ। ਕਿਵੇਂ ਕੀਤਾ ਜੀ? ਸ਼ਬਦ ਕਮਾਇਆ, ਸ਼ਬਦ ਦੀ ਕਮਾਈ ਦੁਆਰਾ ਆਪ ਜਪਿਆ, ਨਾਲ ਹੋਰਾਂ ਨੂੰ ਵੀ ਜਪਾਇਆ।
ਗੁਰਮੁਖ ਸੱਚ ਆਚਾਰ ਪਾਣਾ ਪਾਇਆ,
ਕਿਉਂ ਗੁਰਸਿੱਖਾਂ ਦਾ ਜਿਹੜਾ ਆਚਾਰ ਹੈ ਨਾ, ਆਚਰਣ, ਉਹਨਾਂ ਦਾ ਕਰਤੱਵ, ਉਹਨਾਂ ਦਾ ਕਰੈਕਟਰ ਸੱਚਾ ਕਰੈਕਟਰ ਹੈ, ਸੱਚੇ ਆਚਾਰ ਦੇ ਧਾਰਨੀ ਨੇ ਉਸ ਆਚਾਰ ਵਿੱਚ ਕੀ ਹੈ? ਪਾਣਾ ਪਾਇਆ, ਪਾਣਾ ਉਹਨਾਂ ਨੂੰ ਭਾਈ ਚੰਗਾ ਲੱਗਦਾ, ਪਾਉਂਦਾ, ਪਾਣੇ ਦੇ ਉਲਟ ਨਹੀਂ ਹੁੰਦੇ, ਪਾਣੇ ਦੇ ਅਨੁਸਾਰ ਹੋ ਕੇ ਰਹਿੰਦੇ ਨੇ। ਸੋ ਸਿੱਖ ਸਿਖਾ ਬੰਧ ਪੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ, ਇਹ ਪਦਤੀ ਦੇ ਤੁਰਦੇ ਨੇ ਉਹ, ਇਸ ਰਸਤੇ ਦੇ ਪਾਂਧੀ ਨੇ। ਹਾਂਜੀ,
ਗੁਰਮੁਖ ਮੋਖ ਦੁਆਰ ਆਪ ਗਵਾਇਆ,
ਇਉਂ ਗੁਰਮੁਖਾਂ ਨੇ ਜਿਹੜਾ ਸੀ ਭਾਈ ਮੁਕਤੀ ਦਾ ਦੁਆਰਾ ਪ੍ਰਾਪਤ ਕੀਤਾ। ਦੁਆਰਾ ਕੰਧ ਵਿੱਚ ਆਪਾਂ ਕਿਵੇਂ ਕੱਢਦੇ ਹਾਂ? ਜੇ ਦਰਵਾਜ਼ਾ ਕੱਢਣਾ ਹੋਵੇ ਕੰਧ ਵਿੱਚੋਂ, ਹਟਾਉਣੀ ਪੈਂਦੀ ਹੈ ਨਾ, ਤਾਂ ਦਰਵਾਜ਼ਾ ਬਣਦਾ। ਸੋ ਫਿਰ ਕੰਧ ਕਿਹੜੀ ਹਟਾਈ ਹੈ? ਹੋਮੇ ਦੀ, ਹੋਮੇ ਦੀ ਕੰਧ ਪਰੇ ਕਰਤੇ, ਦਰਵਾਜ਼ਾ ਨਿਕਲਿਆ ਮੁਕਤੀ ਦਾ। ਇਉਂ ਗੁਰਮੁਖ ਮੁਖ ਦੁਆਰ,
ਗੁਰਮੁਖ ਮੁਖ ਦੁਆਰ
ਆਪ ਗਵਾਇਆ,
ਆਪ ਗਵਾਇਆ,
ਆਪਾ ਭਾਵ ਗਵਾ ਕੇ। ਹਾਂਜੀ,
ਗੁਰਮੁਖ ਪਰ ਉਪਕਾਰ ਮਨ ਸਮਝਾਇਆ,
ਇਉਂ ਗੁਰਮੁਖ ਜਿਹੜੇ ਨੇ ਗੁਰਸਿੱਖ ਪਿਆਰੇ, ਪਰ ਉਪਕਾਰੀ ਜੀਵਨ ਹੈ ਉਹਨਾਂ ਦਾ, ਆਪਣੇ ਮਨ ਨੂੰ ਉਹਨਾਂ ਨੇ ਸਮਝਾਇਆ ਹੁੰਦਾ। ਮਨ ਅਵਾਰਾ ਹੋ ਕੇ ਨਹੀਂ ਫਿਰਦਾ, ਅਵਾਰੇ ਹਰਿਆਉ ਪਸ਼ੂ ਵਾਂਗੂ, ਕਿਉਂਕਿ ਮਨ ਦਾ ਸੁਭਾਅ ਹੈ ਪਗਾਵਨ ਹੁਰੀਆ ਮਾਰਤਾ, ਬਿਨਾਂ ਪੈਰਾਂ ਤੋਂ ਹੈ ਮਨ, ਟਪੂਸੀਆਂ ਬਹੁਤ ਮਾਰਦਾ, ਬਦਨਾਮ ਖਿਰ ਖਿਰ ਹੱਸਦਾ, ਮੂੰਹ ਤੋਂ ਬਿਨਾਂ ਹੀ ਬਹੁਤ ਹੱਸ ਹਾਸੀਆਂ ਕਰਦਾ। ਸੋ ਐਸਾ ਜਿਹੜਾ ਮਨ ਸੀ ਉਹਨਾਂ ਨੇ ਭਾਈ ਇਹਨੂੰ ਆਪ ਅਵਾਰਾ ਨਹੀਂ ਰਹਿਣ ਦਿੱਤਾ। ਉਹ ਮਨ ਜਿਹੜਾ ਸੀ ਕੀ ਬਣ ਗਿਆ ਹੈ? ਮਨ ਤੋਂ ਜੋਤ ਸਰੂਪ ਹੈ, ਇਸ ਪਾਸੇ ਨੂੰ ਸਮਝਾਇਆ। ਹਾਂ, ਮਨ ਜਿਹੜਾ ਸੀ ਹੁਣ ਸੰਸਾਰਾਕਾਰ ਨਹੀਂ ਰਹਿਣ ਦਿੱਤਾ, ਬ੍ਰਹਮਾਕਾਰ ਬਣਾ ਦਿੱਤਾ।
ਗੁਰਮੁਖ ਸੱਚ ਆਧਾਰ ਸੱਚ ਸਮਾਇਆ,
ਗੁਰਮੁਖਾਂ ਜਿਹੜੇ ਭਾਈ ਸੱਚੇ ਨਾਮ ਦਾ ਆਸਰਾ, ਸੱਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ ਆ, ਅਤੇ ਨਾਲ ਹੀ ਨਾਮ ਦਾ ਆਸਰਾ ਬਾਣੀ ਦਾ ਆਸਰਾ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਇਹ ਚੀਜ਼ ਦੇ ਆਸਰਤ ਹੁੰਦੇ ਨੇ ਉਹ। ਇਹ ਆਸਰੇ ਵਾਲੇ ਫਿਰ ਸੱਚ ਸਮਾਇਆ, ਸੱਚ ਜੋ ਸੱਚਾ ਪਰਮੇਸ਼ਰ ਹੈ ਉਹਦੇ 'ਚ ਲੀਨ ਹੋ ਜਾਂਦੇ ਨੇ, ਉਹਦੇ 'ਚ ਸਮਾ ਜਾਂਦੇ ਨੇ ਜੀ।
ਗੁਰਮੁਖਾ ਲੋਕਾਰ ਲੇਪਨ ਲਾਇਆ,
ਗੁਰਮੁਖਾਂ ਨੂੰ ਲੋਕ ਲਾਜ ਨਹੀਂ ਹੈ, ਲੋਕਾਰ ਨਾਮ ਹੈ ਲੋਕ ਲੱਜਿਆ, ਲੋਕ ਲੱਜਿਆ ਦਾ ਕੁੰਡ ਚੱਕਿਆ ਹੁੰਦਾ ਉਹਨਾਂ ਨੇ, ਘੂੰਘਟ ਖੋਲ ਚੱਲੀ, ਇਹ ਰਾਤ ਤੁਰ ਪੈਂਦੇ ਨੇ, ਲੋਕ ਲਾਜ ਦਾ ਕੁੰਡ ਨਹੀਂ। ਕਹਿਣਗੇ ਲੈ ਵੀ ਤੂੰ ਤਾਂ ਚੰਗੇ ਅਮੀਰ ਘਰਾਣੇ ਦਾ ਬੰਦਾ ਹੈ, ਚੰਗੀ ਪੋਸਟ ਹੈ, ਅਤੇ ਤੂੰ ਕਾਹਦੇ ਲਈ ਸੰਥਿਆ ਦੀ ਲੋੜ ਹੈ, ਤੈਂ ਕਿਹੜਾ ਗ੍ਰੰਥੀ ਬਣਨਾ, ਇਹੋ ਜਿਹੀ ਲੋਕ ਲਾਜ ਨਹੀਂ। ਸੋ ਜਾਂ ਤੂੰ ਭਾਈ ਚੰਗੇ ਚੱਲਦਾ ਪੁਰਜਾ ਘਰ ਸਭ ਕੁਛ ਹੈ, ਤੂੰ ਉੱਥੇ ਭਾਂਡੇ ਮਾਂਜਦਾ ਫਿਰਦਾ, ਉੱਥੇ ਝਾੜੂ ਦਿੰਦਾ, ਤੁਹਾਨੂੰ ਕੀ ਲੋੜ ਹੈ? ਸੋ ਉਹ ਲੋਕਾਂ ਲਾਜ, ਲੋਕ ਲਾਜ ਨਹੀਂ ਹੈਗੀ। ਹਾਂ, ਤੜਕਾ ਮਾਰਦੇ ਨਾ ਵੀ ਕੀ ਤੁਸੀਂ ਰੋਜ਼ ਉੱਥੇ ਜਾਂਦੇ ਹੋ ਜੀ ਗੁਰਦੁਆਰੇ ਲੰਗਰ ਛਕਣੇ ਜਾਂਦੇ ਹਾਂ, ਇਹੋ ਜਿਹੇ ਲੋਕ ਲਾਜ ਕੋਈ ਨਹੀਂ। ਹਾਂ, ਲਾਤਾ ਕੁੰਡ, ਲੇਪ ਨਾ ਲਾਇਆ,
ਲੇਪ ਨਾ ਲਾਇਆ,
ਉਹ ਲੇਪ ਨਹੀਂ ਜੀ ਥੋੜ੍ਹਾ ਵੀ ਲੱਗਦਾ, ਚੁੰਬੜਿਆ ਨਹੀਂ ਉਹਨਾਂ ਨੂੰ ਲੋਕ ਲਾਜ।
ਗੁਰਮੁਖ ਇੱਕ ਅੰਕਾਰ ਲੱਖ ਲਖਾਇਆ,
ਕਿਉਂਕਿ ਉਹ ਆਮ ਧਾਰਨਾ ਵੀ ਬਣਾਈ ਹੈ ਲੋਕ ਲਾਜ ਦੇ ਸੰਬੰਧ 'ਚ, ਮੇਰਾ ਰੁੱਸਾ ਨਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸਾ, ਕੋਈ ਲੋਕ ਲਾਜ ਪੜ੍ਹੋ ਸਾਰਿਆਂ ਨੂੰ।
ਗੁਰਮੁਖ ਇੱਕ ਅੰਕਾਰ ਲੱਖ ਲਖਾਇਆ,
ਕਿਉਂ ਭਾਈ ਅਲੱਖ ਸਰੂਪ ਪਰਮੇਸ਼ਰ ਨੂੰ ਜਾਣ ਕੇ ਇੱਕ ਅੰਕਾਰ ਹੋ ਗਏ ਨੇ, ਇੱਕ ਦਾ ਹੀ ਰੂਪ ਬਣ ਗਏ ਨੇ, ਬ੍ਰਾਹਮੀ ਬਣ ਗਏ ਨੇ, ਉਹਨਾਂ ਤਾਂ ਹੁਣ ਇਹ ਸਾਰੇ ਬ੍ਰਹਮੇ ਦੀ ਦਾ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ, ਸਭ ਹਰ ਹਰ ਨਾਮ ਧਿਆਵੈ ਰਾਮ, ਇਹ ਅਵਸਥਾ ਬਣ ਗਈ ਹੈ, ਇੱਕੋ ਦਿੰਦ ਹੈ, ਇੱਕ ਹੈ ਰੇ ਹਰ ਇੱਕ ਹੈ ਜਾਨ, ਰਵਿਆ ਰੇ ਰਵਿਆ ਰਵਿਆ ਸਰਬਥਾਨ, ਇੱਕੋ ਹੋ ਗਏ ਨੇ।
ਗੁਰਮੁਖ
ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਹੋਣ ਲਈ ਉਚਾਰਿਆ ਮਹਾਰਾਜ ਜੀ ਨੇ, ਤਾਂ ਹੀ ਮੁੱਢ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਹਿਤਾ ਇੱਕ ਇੱਕ ਹੋਣਾ ਹੈ ਭਾਈ, ਇੱਕ ਅੰਕਾਰ ਹੋਣਾ, ਇਹ ਹੋ ਗਏ ਨੇ ਗੁਰਮੁਖ ਪਿਆਰੇ।
ਗੁਰਮੁਖ ਸਸੀਅਰ ਜੋਤ ਅੰਮ੍ਰਿਤ ਵਰਸਨਾ,
ਗੁਰਮੁਖ ਭਾਈ ਸਸੀਅਰ ਜੋਤ, ਸਸੀਅਰ ਨਾਮ ਚੰਦਰਮਾ ਦੀ ਜੋਤ ਮੰਗੂ, ਚੰਦਰਮਾ ਤੋਂ ਕੀ ਵਰਦਾ ਹੈ? ਅੰਮ੍ਰਿਤ ਵਰਦਾ ਹੈ ਜਿਵੇਂ, ਜਿਸ ਕਰਕੇ ਖੇਤੀਆਂ ਵਿੱਚ ਅਨਾਜ ਵਿੱਚ ਖੇਤੀਆਂ ਦਾਣੇ ਪੈਂਦੇ ਨੇ ਉਹ ਅੰਮ੍ਰਿਤ ਕਰਕੇ, ਇਉਂ ਗੁਰਮੁਖ ਪਿਆਰੇ ਵੀ ਭਾਈ ਚੰਦਰਮਾ ਦੀ ਨਿਆਈ ਅੰਮ੍ਰਿਤ ਵਰਦਾ ਹੈ, ਅੰਮ੍ਰਿਤ ਵਰਗੇ ਬਚਨ ਬੋਲਦੇ ਨੇ, ਅੰਮ੍ਰਿਤ ਵਰਗਾ ਜੀਵਨ ਹੈ ਉਹਨਾਂ ਦਾ, ਮ੍ਰਿਤੂ ਤੋਂ ਰਹਿਤ ਹੋ ਗਏ ਨੇ, ਸੋ ਐਸੀ ਉਹਨਾਂ ਦੀ ਜੋਤ ਹੈ ਪ੍ਰਕਾਸ਼ਮਈ ਚੰਦਰਮਾ ਵਾਲੀ, ਠੰਡੀ ਹੈ ਅਤੇ ਅੰਮ੍ਰਿਤ ਵਾਲੀ ਹੈ।
ਅਸ਼ਟ ਧਾਤ ਇੱਕ ਧਾਤ ਪਾਰਸ ਪਰਸਨਾ,
ਜਿਵੇਂ ਪਾਰਸ ਨਾਲ ਪਰਸ ਕੇ ਅੱਠ ਧਾਤਾਂ ਕੀ ਬਣ ਜਾਂਦੀਆਂ ਨੇ ਸੋਨਾ, ਇਵੇਂ ਗੁਰਮੁਖ ਵੀ ਪਾਰਸ ਦੀ ਨਿਆਈ ਨੇ, ਅੱਠ ਧਾਤਾਂ ਕਿਹੜੀਆਂ ਨੇ? ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਇਵੇਂ ਇਹ ਚਾਰ ਵਰਨ ਹੋ ਗਏ, ਚਾਰ ਆਸ਼ਰਮ ਜਿਹੜੇ ਨੇ, ਬ੍ਰਹਮਚਰਜ ਆਸ਼ਰਮ, ਗ੍ਰਸਥ ਆਸ਼ਰਮ, ਸੰਨਿਆਸ ਆਸ਼ਰਮ, ਬਾਨਪ੍ਰਸਥ, ਇਹ ਅੱਠਾਂ ਨੂੰ ਜਿਹੜੇ ਨੇ ਭਾਈ ਗਿਆਨ ਰੂਪੀ ਸੋਨਾ ਬਣਾ ਦਿੰਦੇ ਨੇ ਗੁਰਮੁਖ, ਜਿਹੜੇ ਇਹਨਾਂ ਨੂੰ ਕੋਈ ਪਰਸਦ ਹੈ। ਚੰਦਨ
ਚੰਦਨ ਵਾਸ ਨਿਵਾਸ ਬਿਰਖ ਸੋ ਦਰਸਨਾ,
ਜਿਵੇਂ ਚੰਦਨ ਦੀ ਸੁਗੰਧੀ ਦਾ ਨਿਵਾਸ ਹੈ, ਉਹਦੇ ਨਿਵਾਸ ਕਰਕੇ ਸਾਰੇ ਬਿਰਸ ਜਿਹੜੇ ਨੇ ਸੁਦਰਸ਼ਨਾ ਆਪਣੇ ਵਰਗੇ ਬਣਾ ਲਏ, ਸੁਦਰਸ਼ਨਾ ਆਪਣੇ ਸੁਦਰਸ਼ ਬਣਾ ਲਏ, ਚੰਦਨੇ ਬਣਾ ਲਏ, ਸੁਦਰਸ਼ਨ ਦਾ ਅਰਥ ਹੈ ਆਪਣੇ ਵਰਗੇ ਆਪ ਜੈਸੇ ਬਣਾ ਲਏ, ਸੁਦਰਸ਼ ਮਨੇ ਆਪ ਵਰਗੇ ਆਪ ਜੈਸੇ।
ਗੰਗਤ ਰੰਗ ਮਿਲਾਪ ਨਦੀਆਂ ਸਰਸਨਾ,
ਜਿਵੇਂ ਗੰਗਾ ਦੀਆਂ ਤਰੰਗਾਂ ਦਾ ਮਿਲਾਪ ਨਦੀਆਂ ਕਰ ਲੈਂਦੀਆਂ ਨੇ, ਸਰਸਣਾ ਸੁਜੜਿਆ ਸੀ ਬਹੁਤ ਕਰਕੇ ਜਿੰਨੀਆਂ ਨਦੀਆਂ ਨੇ ਸਾਰੀਆਂ ਗੰਗਾ ਦੇ ਨਾਲ ਮਿਲਾਪ ਹੋ ਗਿਆ, ਉਹਨਾਂ ਨਾਲ ਮਿਲ ਕੇ ਗੰਗਾ ਰੂਪ ਹੋ ਗਈਆਂ।
ਮਾਨ ਸਰੋਵਰ ਹੰਸ ਨ ਤ੍ਰਿਸ਼ਨਾ ਤਰਸਨਾ,
ਇਵੇਂ ਹੀ ਭਾਈ ਹੰਸਾਂ ਵਾਂਗ ਮਾਨ ਸਰੋਵਰ ਦੀ ਤ੍ਰਿਸ਼ਨਾ ਲਈ ਤਰਸਦੇ ਰਹਿੰਦੇ ਨੇ, ਵੀ ਅਸੀਂ ਜਿਹੜਾ ਹੈ ਛੱਪਣੀਆਂ ਟੋਬੜੀਆਂ 'ਚੋਂ ਨਹੀਂ ਬਹਿਣਾ, ਮਾਨ ਸਰੋਵਰ ਦੇ ਹੰਸ ਬਣ ਕੇ ਮਾਨ ਸਰੋਵਰ 'ਤੇ ਬਹਿਣਾ, ਮਾਨ ਸਰੋਵਰ ਕੇ ਗੁਰੂ ਕੀ ਸਾਧ ਸੰਗਤ, ਜਾਂ ਇਉਂ ਵੀ ਅਰਥ ਲਿਆ ਜਾਂਦਾ ਟਕਸਾਲ ਵਿੱਚ, ਜਿਹੜੇ ਮਹਾਤਮਾ ਬੜੇ ਬੜੇ ਲੋਕ ਗੁਰਮੁਖ ਆਪਣੇ ਆਪ ਨੂੰ ਹੰਸ ਕਹਾਉਂਦੇ ਨੇ, ਤੱਤਵੇਤ ਹੰਸ ਜਿਹੜੇ ਆਪਣੇ ਕਹਾਉਂਦੇ ਨੇ ਅਸੀਂ ਹੰਸ ਹਾਂ ਜੀ, ਅਤੇ ਉਹ ਵੀ ਇਹਨਾਂ ਦੇ ਤਿਸਣਾ ਉਹਨਾਂ ਨੂੰ ਕੀ ਤਰਸਦੇ ਨੇ, ਵੀ ਉਹ ਗੁਰਮੁਖਾਂ ਦੇ ਦਰਸ਼ਨ ਸਾਨੂੰ ਵੀ ਹੋ ਜਾਣ, ਜਿਹੜੇ ਪਰਮਹੰਸ ਨੇ ਗੁਰਮੁਖ ਉਹ ਗੁਰਸਿੱਖਾਂ ਦੇ ਦਰਸ਼ਨਾਂ ਨੂੰ ਉਹ ਵੀ ਭਾਈ ਤਰਸਦੇ ਨੇ, ਇਹ ਤ੍ਰਿਸ਼ਨਾ ਉਹਨਾਂ ਨੂੰ ਵੀ ਹੈ ਵੀ ਸਿੱਖ ਪੂਰਨ ਗੁਰਸਿੱਖ ਦੇ ਦਰਸ਼ਨ ਸਾਨੂੰ ਪ੍ਰਾਪਤ ਹੋਣ। ਪਰਮਹੰਸ ਨੇ
ਪਰਮਹੰਸ ਗੁਰਸਿੱਖ ਦਰਸ ਆਦਰਸਨਾ
ਕਿਉਂਕਿ ਉਹ ਗੁਰਸਿੱਖ ਹੰਸ ਤੋਂ ਵੀ ਪਰਮਹੰਸ ਦੀ ਪਦਵੀ 'ਤੇ ਬੈਠੇ ਨੇ ਅਤੇ ਦਰਸ ਆਦਰਸਨਾ ਦਰਸਨਾ ਜਿਹੜੇ ਨਹੀਂ ਦਰਸ਼ਨ ਦੇ ਕੁਝ ਲੋਕ ਜਿਹੇ ਨੇ ਨਾ ਅਸੀਂ ਨਹੀਂ ਜੀ ਕਿਸੇ ਨੂੰ ਦਰਸ਼ਨ ਦੇਣਾ ਕਈ ਭੋਰਿਆਂ 'ਚ ਬੈਠੇ ਨੇ ਕਈ ਉਹ ਹੁਕਮ ਹੈ ਵੀ ਨਹੀਂ ਭਾਈ ਅਸੀਂ ਨਹੀਂ ਕਿਸੇ ਨੂੰ ਦਰਸ਼ਨ ਨਹੀਂ ਮਿਲਣਾ ਨਹੀਂ ਪਰ ਜਿਹੜੇ ਇੱਦਾਂ ਦੇ ਵੀ ਜਿਹੜੇ ਨੇ ਕਦੇ ਅਸੀਂ ਦਰਸ਼ਨ ਨਹੀਂ ਕਿਸੇ ਨੂੰ ਦੇਣਾ ਉਹ ਵੀ ਗੁਰਸਿੱਖਾਂ ਦੇ ਦਰਸ਼ਨਾਂ ਨੂੰ ਲੋਚਦੇ ਨੇ ਜਿਹੜੇ ਆਪ ਕਿਸੇ ਨੂੰ ਦਰਸ਼ਨ ਦੇਣਾ ਨਹੀਂ ਚਾਹੁੰਦੇ ਉਹ ਵੀ ਗੁਰਮੁਖ ਪਿਆਰਿਆਂ ਦੇ ਦਰਸ਼ਨਾਂ ਦੀ ਇੱਛਾ ਉਹਨਾਂ ਨੂੰ ਲੱਗੀ ਹੈ ਕਿਤੇ ਉਹਨਾਂ ਦੇ ਦਰਸ਼ਨ ਸਾਨੂੰ ਹੋ ਜਾਣ ਜਿਹੜੇ ਆਪ ਵੀ ਭੋਰਿਆਂ 'ਚ ਬੈਠੇ ਨੇ ਕਿੱਡੀ ਪਦਵੀ ਹੈ ਗੁਰਸਿੱਖਾਂ ਦੀ ਕੋਈ ਪੂਰਨ ਹੋਵੇ
ਚਰਨ ਸਰਨ ਗੁਰਦੇਵ ਪਰਸ ਅਪਰਸਨਾ
ਇਉਂ ਗੁਰਾਂ ਦੇ ਚਰਨਾਂ ਕਮਲਾਂ ਦੀ ਸਰਨ ਲਈ ਹੈ ਗੁਰਸਿੱਖਾਂ ਨੇ ਅਤੇ ਪਰਸ ਅਪਰਸਣਾ ਅਪਰਸਣਾ ਜਿਨ੍ਹਾਂ ਨੂੰ ਕੋਈ ਹੱਥ ਲੱਗਿਆ ਵੀ ਕਹਿੰਦੇ ਨੇ ਵੀ ਲੈ ਵੀ ਅਸੀਂ ਤਾਂ ਪਤਿਤ ਹੋ ਗਏ ਹਾਂ ਕਿਸੇ ਵਿਚਾਰੇ ਮਾਝੀ ਨੂੰ ਹੱਥ ਲੱਗ ਗਿਆ ਬਾਹਮਣ ਦਾ ਅਤੇ ਗਿਆ ਪੰਜ ਵਾਰੀ ਗੰਗਾ ਪਵਿੱਤਰ ਹੋਣ ਵਾਸਤੇ ਐਸਾ ਹੁੰਦਾ ਸੀ ਕਿ ਅਛੂਤ ਇੰਨਾ ਸੀ ਇਹ ਛੂਤ ਛਾਤ ਦਾ ਜੇ ਬਾਹਮਣ ਨਹਾਉਣਾ ਤਾਂ ਜਿੱਥੇ ਪਾਣੀ ਮੂਹਰੇ ਵਗਦਾ ਉੱਥੇ ਨਹਾਉਣਾ ਅਤੇ ਬਾਕੀ ਤੁਸੀਂ ਪਿੱਛੇ ਨਹਾ ਸਕਦੇ ਹੋ ਉੱਧਰ ਅਤੇ ਕਿਸੇ ਭਾਂਡੇ ਨੂੰ ਵਿਚਾਰੇ ਦਾ ਹੱਥ ਲੱਗ ਗਿਆ ਅੱਗ 'ਚ ਪਾਉਣਾ ਚੱਕ ਕੇ ਮਾਈਆਂ ਨੇ ਇਹਨੂੰ ਮਜ਼ਬੀ ਦਾ ਹੱਥ ਲੱਗ ਗਿਆ ਰਵਿਦਾਸ ਜੀ ਦਾ ਲੱਗ ਗਿਆ ਇਉਂ ਸੀ ਇਹ ਅਛੂਤ ਪਰਸਣਾ ਜਿਹਨੂੰ ਕੋਈ ਪਰਸ ਹੱਥ ਨੂੰ ਵੀ ਨਹੀਂ ਸੀ ਲਾਉਣਾ ਚਾਹੁੰਦਾ ਕੋਈ ਭਾਈ ਉਹ ਵੀ ਸਤਿਗੁਰਾਂ ਦੀ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਭਾਈ ਪਵਿੱਤਰ ਹੋ ਗਏ ਨੇ ਨੀਚ ਜਾਤ ਹਰ ਜਪਦੇ ਹਾਂ ਉੱਤਮ ਪਦਵੀ ਉਹਨਾਂ ਨੇ ਪਾ ਲਈ ਹੈ ਜਿਵੇਂ ਭਗਤ ਰਵਿਦਾਸ ਜੀ ਨੇ ਬਣੀ ਬਾਣੀ 'ਚ ਕਿਹਾ ਜਿਹੇ ਕੋਲ ਸਾਧ ਵੈਸ਼ਨੋ ਹੋਏ ਵਰਨ ਵਰਨ ਰੰਕ ਨਹੀਂ ਈਸ਼ਰ ਬਿਮਲ ਵਾਸ ਜਗ ਜਾਨੀ ਹੈ ਸੋਏ ਚਾਹੇ ਵਰਨ ਵਿੱਚੋਂ ਹੋਵੇ ਚਾਹੇ ਕਿਸੇ ਵਰਨਾ ਵਿੱਚੋਂ ਹੋਵੇ ਹੋਰ ਨੀਚੀ ਜਾਤ ਵਿੱਚੋਂ ਹੋਵੇ ਵਰਨ ਚੰਡਾਲ ਦੇ ਘਰ ਦਾ ਵੀ ਹੋਵੇ ਜੋ ਰੱਬ ਦਾ ਭਗਤ ਹੈ ਉਹਦੀ ਕੀਰਤੀ ਬਿਮਲ ਸੁੰਦਰ ਹੈ ਉਹ ਭਾਵ ਇਹੀ ਹੈ ਇੱਥੇ
ਸਾਧ ਸੰਗਤ ਸੱਚਖੰਡ ਅਮਰ ਨਾ ਮਰਸਣਾ
ਅਮਰ ਤੋਂ ਥੋੜ੍ਹਾ ਰੁਕੇ ਅਮਰ
ਅਮਰ
ਨਾ ਮਰਸਣਾ
ਨਾ ਮਰਸਣਾ
ਅਮਰ ਨਾ ਨਹੀਂ ਮਰਸਣਾ ਅਮਰ ਨਹੀਂ ਹੈਗੇ ਮਰ ਗਏ ਜਿਹੜੇ ਸੱਚਖੰਡ ਚੜ੍ਹਨ ਵਾਲੇ ਨੂੰ ਲੁੱਟੋ ਗਿਆ ਨਾ ਅਰਥ ਪਕਾ ਲਓ ਇਹਨੂੰ ਸਾਧ ਸੰਗਤ ਸੱਚਖੰਡ ਅਮਰ ਨਾ ਮਰਸਣਾ ਹਾਂਜੀ ਸਾਧ ਸੰਗ ਸੱਚਖੰਡ ਹੈ ਇਹ ਉਹਨਾਂ ਨੂੰ ਪ੍ਰਾਪਤ ਹੈ ਗੁਰਮੁਖਾਂ ਨੂੰ ਜਿਹੜੇ ਭਾਈ ਸੱਚਖੰਡ ਤਾਂ ਨਹੀਂ ਮਰਨਾ ਹੈਗਾ ਕਿਉਂਕਿ ਸੱਚਖੰਡ ਵਸਿਆ ਕੌਣ ਨਿਰੰਕਾਰ ਉਹਦਾ ਨਿਰੰਕਾਰ ਰੂਪ ਹੋ ਗਏ ਨੇ ਫਿਰ ਨਿਰੰਕਾਰ ਤਾਂ ਅਮਰ ਹੈ ਨਾ ਉਹ ਜੰਮਦਾ ਨਾ ਮਰਦਾ ਇਉਂ ਅਮਰ ਹੋ ਗਏ ਜੀ ਨਾ ਮਰਸਣਾ ਨਹੀਂ ਹੁੰਦਾ ਉਹਨਾਂ ਦਾ ਮਰਨਾ ਅਮਰ ਹੋ ਗਏ ਅੰਮ੍ਰਿਤ ਹੋ ਗਏ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਬੋਲਿਓ ਸਾਰੇ
ਸਤਿਗੁਰ ਪ੍ਰਸਾਦ
ਕਈਆਂ ਤੋਂ ਅਜੇ ਉੱਦਾਂ ਹੀ ਆਉਂਦਾ ਪੁਰਾਣਾ ਹੀ ਇੱਕੋ ਓਅੰਕਾਰ ਇੱਕੋ ਇੱਕ ਉਹ ਹੋ ਰਿਹਾ ਇੱਕ ਵੱਖਰਾ ਇੱਕ ਫਿਰ ਕਹਿਣਾ
ਓਅੰਕਾਰ
ਇੱਕ ਓਅੰਕਾਰ ਨਹੀਂ ਕਹਿਣਾ ਨਾ ਫਿਰ ਕਹੋ ਲਿਓ ਕਹੋ ਜੀ
ਇੱਕ ਓਅੰਕਾਰ
ਹੁਣ ਠੀਕ ਹੋਇਆ
ਸਤਿਗੁਰ
ਪ੍ਰਸਾਦ
ਪ੍ਰਸਾਦ
ਪ੍ਰਸਾਦ ਸਿਆਰੀ ਵੀ ਲੱਗੀ ਇੱਕ ਦੇ ਕੀ ਅਰਥ ਨੇ ਹਾਂ ਵਾਹਿਗੁਰੂ ਇੱਕ ਹੈ ਇੱਕ ਦਾ ਅਦਵੈਤ ਸਰੂਪ ਹੈ ਇੱਕ ਦਾ ਅਰਥ ਹੈ ਲਾਸਾਨੀ ਹੈ ਉਹਦਾ ਵਰਗਾ ਹੋਰ ਨਹੀਂ ਕੋਈ ਬੇਮਿਸਾਲ ਹੈ ਸਜਾਤੀ ਬਜਾਤੀ ਸਵੈਗਤ ਭੇਦਾ ਤੋਂ ਰਹਿਤ ਹੈ ਉਹ ਇੱਕ ਜਿਹੜਾ ਹੈ ਓਅੰਕਾਰ ਭਾਈ ਮੰਗਲ ਰੂਪ ਵੀ ਹੈ ਅਤੇ ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ ਓਅੰਕਾਰ ਕੋਈ ਉਚਾਰਨ ਕਰੇ ਉਹਦੀ ਰੱਖਿਆ ਵੀ ਕਰਦਾ ਹੈ ਅਤੇ ਸਤ ਗੁਰ ਸਤ ਉਹ ਜਿਹੜਾ ਹੈ ਸਦਾ ਸਦੀਪੀ ਹੈ ਅਮਲਾਸੀ ਹੈ ਅਤੇ ਤਿੰਨੇ ਕਾਲਾਂ ਵਿੱਚ ਮੌਜੂਦ ਰਹਿੰਦਾ ਹੈ ਇਸ ਕਰਕੇ ਉਹਦਾ ਕੀ ਹੈ ਸਤ ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਅਤੇ ਮਿਲਦਾ ਕਿਵੇਂ ਹੈ ਗੁਣਾਂ ਵਾਲਾ ਸਤਿਗੁਰ ਪ੍ਰਸਾਦ ਸਤਿਗੁਰਾਂ ਦਾ ਪ੍ਰਸਾਦੀਆ ਹੋ ਕੇ ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣ ਕੇ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲ ਪੈਂਦਾ ਹੈ ਕਦੇ ਮਿਲਿਆ ਨਹੀਂ ਕਿਸੇ ਨੂੰ ਇਹ ਰੀਤੀ ਤੋਂ ਬਿਨਾਂ। ਜਿਹੜੇ ਜਿਹੜੇ ਵੀ ਮਿਲੇ ਨੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਮਿਲੇ ਨੇ। ਦੁਨੀਆਂ ਦੇ ਇਤਿਹਾਸ ਫਰੋਲ ਲਓ, ਜਿਹੜਾ ਵੀ ਕੋਈ ਮਿਲਿਆ ਗੁਰੂ ਵਾਲਾ ਹੋ ਕੇ ਬਣਿਆ, ਇਸ ਕਰਕੇ ਇਉਂ ਮਿਲਦਾ।
ਸਤ ਰੂਪ ਗੁਰਦਰਸ਼ਨੋ ਪੂਰਨ ਬ੍ਰਹਮ ਅਚਰਜ ਦਿਖਾਇਆ।
ਸਤਿਗੁਰੂ ਗੁਰੂ ਮਹਾਰਾਜ ਕੌਣ? ਗੁਰੂ ਨਾਨਕ ਸਾਹਿਬ ਜੀ ਭਾਈ ਸਤ ਰੂਪ ਨੇ, ਕਿਉਂਕਿ ਆਪ ਜਿਹੜੇ ਨੇ ਨਿਰੰਕਾਰ ਸਰੂਪ ਨੇ। ਆਪ ਨਾਰਾਇਣ ਕਲਾ ਤਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਐਸਾ ਰੂਪ ਨੇ ਉਹ। ਸਾਧ ਰੂਪ ਆਪਣਾ ਤਨ ਧਾਰਿਆ ਬਣ ਕੇ ਆਏ ਨੇ, ਸਰਗਣ ਰੂਪ ਧਾਰਨ ਕੀਤਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਸਤ ਰੂਪ ਨੇ, ਉਹਨਾਂ ਦਾ ਜਿਹੜਾ ਦਰਸ਼ਨ ਹੈ ਨਾ ਭਾਈ, ਉਹ ਸਤ ਸਰੂਪ ਦੇ ਨਾਲ ਮਿਲਾਉਣ ਵਾਲਾ ਹੈ। ਜਾਂ ਇਉਂ ਕਹਿ ਲਓ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਉਹ ਪੂਰਨ ਬ੍ਰਹਮ ਦੇ ਦਰਸ਼ਨ ਕਰ ਲਏ, ਉਹਨਾਂ ਨੇ ਅਕਾਲ ਪੁਰਖ ਦੇ ਦਰਸ਼ਨ ਕਰ ਲਏ। ਧੰਨ ਹੋਣਗੇ ਉਹ ਸਿੱਖ ਜਿਹੜੇ ਮਹਾਰਾਜ ਦੇ ਸਮਕਾਲੀ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ, ਅਤੇ ਨਿਭਾਗੇ ਵੀ ਬਹੁਤ ਹੋਣਗੇ ਜਿਹੜੇ ਮਹਾਰਾਜ ਨੂੰ ਭੂਤਨਾ ਵੀ ਕਹਿ ਗਏ, ਬੇਤਾਲੇ ਕਹਿ ਗਏ। ਇਉਂ ਹੁਣ ਕਿਹੜਾ ਕਿਤੇ ਗਏ ਨੇ ਉਹ, ਹੁਣ ਕਿੱਥੇ ਬੈਠੇ ਨੇ? ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ। ਉਹ ਉਹਨਾਂ ਦਾ ਦਰਸ਼ਨ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨੇ। ਉਹ ਦਰਸ਼ਨ ਕੈਸਾ ਭਾਈ? ਸਤ ਸਰੂਪ ਦਾ ਦਰਸ਼ਨ, ਪੂਰਨ ਬ੍ਰਹਮ ਅਚਰਜ ਦਿਖਾਇਆ।
ਪੂਰਨ ਬ੍ਰਹਮ ਅਚਰਜ ਦਿਖਾਇਆ,
ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਭਾਈ ਪੂਰਨ ਬ੍ਰਹਮ, ਕਿਉਂਕਿ ਉਸ ਵੇਲੇ ਜਿਹੜਾ ਸੀ ਦੁਨੀਆਂ ਨਾਨਾ ਪ੍ਰਕਾਰ ਦੀਆਂ ਉਪਾਸਨਾ ਦਾ ਬੋਲਬਾਲਾ ਸੀ। ਕੋਈ ਪੱਥਰਾਂ ਨੂੰ ਪੂਜਦਾ, ਕੋਈ ਮੜੀਆਂ ਨੂੰ ਪੂਜਦਾ, ਕੋਈ ਆਪਣੇ ਆਪ ਨੂੰ ਪਜਾਉਂਦਾ, ਅਤੇ ਅਕਾਲ ਪੁਰਖ ਦੀ ਉਪਾਸਨਾ ਛੱਡ ਬੈਠੇ ਸੀ ਲੋਕ। ਕੋਈ ਦੇਵੀ ਦੇਵਤਿਆਂ ਨੂੰ ਪੂਜੀ ਜਾਂਦਾ, ਕੋਈ ਮੜੀਆਂ ਨੂੰ ਪੂਜੀ ਜਾਂਦਾ, ਮੱਠਾਂ ਨੂੰ ਪੂਜੀ ਜਾਂਦੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆ ਕਰਕੇ ਇਹ ਸਾਰੀ ਉਪਾਸਨਾ ਤੋਂ ਹਟਾ ਕੇ ਪੂਰਨ ਬ੍ਰਹਮ ਜੋ ਅਕਾਲ ਪੁਰਖ ਜੀ ਨੇ, ਸਾਰਿਆਂ 'ਚ ਵਿਆਪਕ ਨੇ, ਬ੍ਰਹਮ ਸਰੂਪ ਨੇ, ਅਤੇ ਉਹਨਾਂ ਦੇ ਅਚਰ ਰੂਪ ਨੂੰ ਦਿਖਾ ਦਿੱਤਾ ਕਿ ਭਾਈ ਆਹ ਅਸਲ 'ਤੇ ਆਏ। ਹਾਂਜੀ,
ਸਤਿਨਾਮ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਧਿਆਇਆ।
ਇਹ ਜਿਹੜਾ ਸੀ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਸਤਿਨਾਮ, ਸਤ ਦਾ ਕੀ ਅਰਥ ਹੈ? ਸਦੀਵੀ ਹੈ। ਨਾਮ ਦਾ ਕੀ ਅਰਥ ਹੈ? ਪ੍ਰਸਿੱਧ ਹੈ, ਜਿਹੜਾ ਸਦਾ ਰਹਿਣ ਵਾਲਾ ਹੈ ਅਤੇ ਪ੍ਰਸਿੱਧ ਵੀ ਹੈ ਸਾਰੇ। ਨਾਮ ਦੇ ਅਰਥ ਨੇ ਨਾ ਆਮ, ਆਮ ਹੁੰਦਾ ਰੋਗ, ਨਾਮ ਇਹਨੇ ਨਹੀਂ ਨਹੀਂ ਜਿਹਦੇ ਵਿੱਚ ਰੋਗ, ਉਹ ਹੈ ਨਾਮ। ਅਤੇ ਕਰਤਾ ਸਾਰੇ ਸੰਸਾਰ ਦਾ ਬਣਾਉਣ ਵਾਲਾ ਹੈ। ਕਰ ਤਾ, ਕਰ ਮੈਨੇ ਹੱਥ, ਤਾ ਮੈਨੇ ਤਾਰ, ਜਿਹਦੇ ਹੱਥ ਵਿੱਚ ਸਾਰੇ ਸੰਸਾਰ ਦੀ ਰੋਜੀ ਦੀ ਤਾਰ ਫੜੀ ਹੈ। ਅਤੇ ਇਸੇ ਤਰ੍ਹਾਂ ਪੁਰਖ, ਪੁਰਖ ਦਾ ਅਰਥ ਪੂਰਨ ਹੈ ਉਹ ਭਾਈ। ਪੋ ਅਤੇ ਰੱਖ, ਪੋ ਨਾਮ ਹੈ ਨਰਕਾਂ ਦਾ, ਰੱਖ ਨਾਮ ਰੱਖਿਆ ਕਰਦਾ, ਉਹਨੂੰ ਕੀ ਕਹਿੰਦੇ ਨੇ? ਪੁਰਖ। ਜਾਂ ਪੁਰ ਪਲੱਸ ਖ, ਪੁਰ ਹੋ ਗਈਆਂ ਪੁਰੀਆਂ, ਖੋ ਹੋ ਗਿਆ ਨਾਸ, ਸਾਰੀਆਂ ਪੁਰੀਆਂ ਨੂੰ ਜੋ ਨਾਸ ਕਰੇ ਉਹਨੂੰ ਕਹਿੰਦੇ ਨੇ ਪੁਰਖ। ਪੁਰਖ ਪੌਰਖ ਵਾਲਾ ਵੀ ਹੈ, ਪੁਰਖ ਪੁਰਖ ਦਾ ਵੀ ਵਾਚਕ ਹੈ, ਇਹ ਪੁਰਖ ਦੇ ਭਾਵ ਨੇ। ਅਤੇ ਪਾਰ ਬ੍ਰਹਮ ਉਹ ਨਿਰਗੁਣ ਰੂਪ ਹੈ, ਪਾਰ ਬ੍ਰਹਮ ਦਾ ਅਰਥ ਹੈ। ਪਾਰ ਬ੍ਰਹਮ ਦੇ ਅਰਥ ਨੇ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਪਾਰ ਪ੍ਰਕਿਰਤੀ ਤੋਂ ਪਰੇ ਬ੍ਰਹਮ ਜਿਹੜਾ ਉਹਨੂੰ ਕਹਿੰਦੇ ਨੇ ਪਾਰ ਬ੍ਰਹਮ। ਅੱਗੇ ਪਰਮੇਸ਼ਰ, ਪਰਮੇਸ਼ਰ ਦੇ ਕੀ ਅਰਥ ਨੇ? ਪਰਮ ਈਸ਼ਰ, ਪਰਮੇਸ਼ਰ ਰੂਪ ਹੈ, ਉਹ ਕੌਣ ਹੈ? ਪਰਮੇਸ਼ਰ ਹੈ। ਧਿਆਇਆ, ਇਉਂ ਭਾਈ ਇਹਨਾਂ ਗੁਣਾਂ ਵਾਲੇ ਅਕਾਲ ਪੁਰਖ ਨੂੰ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰੇ ਸੰਸਾਰ ਨੂੰ ਧਿਆਉਣ ਵਾਸਤੇ ਹੁਕਮ ਕੀਤਾ, ਭਾਈ ਧਿਆਓ, ਰੱਬ ਦੇ ਪ੍ਰਕਾਸ਼ਕ ਬਣਾ ਤੇ, ਪਰ ਬ੍ਰਹਮ ਦੇ, ਪਰਮੇਸ਼ਰ ਦੇ, ਪੁਰਖ ਦੇ, ਕਰਤੇ ਦੇ, ਸਤਨਾਮ ਜੀ ਦੇ ਧਿਆਤਾ ਬਣਾ, ਧਿਆਉਣ ਵਾਲੇ ਬਣਾ ਤੇ।
ਸਤਿਗੁਰ ਸ਼ਬਦ ਗਿਆਨ ਸੱਚ ਅਨਹਦ ਧੁਨ ਵਿਸਮਾਦ ਸੁਣਾਇਆ।
ਕਿਉਂਕਿ ਆਪ ਮਹਾਰਾਜ ਜੀ ਪਾਸ਼ਾ ਸੱਚਖੰਡ 'ਚੋਂ ਇਹ ਮੂਲ ਮੰਤਰ ਲਿਆ ਕੇ ਦਿੱਤਾ ਸੀ, ਪਹਿਲਾਂ ਇੱਕ ਓਂਕਾਰ ਮੁੜ 'ਚ ਆ ਗਿਆ, ਅਤੇ ਇਉਂ ਸਾਰਾ ਇਹ ਉਪਾਸਨਾ ਮੂਲ ਮੰਤਰ ਦੁਆਰਾ ਕਰਾਈ। ਸਤਿਗੁਰ ਸ਼ਬਦ ਗਿਆਨ,
ਸਤਿਗੁਰ ਸ਼ਬਦ ਗਿਆਨ,
ਸਤਿਗੁਰਾਂ ਦਾ ਸ਼ਬਦ ਭਾਈ, ਸ਼ਬਦ ਦੇ ਲੜ ਲਾਇਆ ਗਿਆਨ। ਗਿਆਨ ਕਿਹੜਾ? ਸੱਚ, ਸੱਚੇ ਦਾ ਗਿਆਨ, ਅਕਾਲ ਪੁਰਖ ਦਾ ਗਿਆਨ ਕਰਾਇਆ। ਅਨਹਦ ਧੁਨ ਬਿਸਮਾਦ ਸੁਣਾਇਆ।
ਅਨਹਦ ਧੁਨ ਬਿਸਮਾਦ ਸੁਣਾਇਆ,
ਫਿਰ ਅਨਹਦ ਧੁਨੀ ਜਿਹੜੀ ਸੀ ਉਹ ਇੱਕ ਬਿਸਮਾਦ ਤਾਂ ਵਿੱਚ ਲੈ ਗਈ। ਅਨਹਦ ਧੁਨ ਜਪਣ ਵਾਲਿਆਂ ਨੂੰ ਇਹਨਾਂ ਨੇ ਨਾ ਜੋ ਜਪਿਆ ਸ਼ਬਦ ਗਿਆਨ ਦੀ ਕੀਤੀ ਪ੍ਰਾਪਤੀ ਅਤੇ ਨਾਲ ਅਨਹਦ ਧੁਨ ਵਿੱਚ ਚੱਲ ਗਏ, ਉਸ ਧੁਨੀ ਜਿਹੜੀ ਸੀ ਬਿਸਮਾਦ ਬਈ ਆ, ਉਹ ਧੁਨੀ ਦਾ ਕੋਈ ਕਥਨ ਨਹੀਂ ਹੈ। ਇਉਂ ਬਿਸਮਾਦ ਸੁਣਾਇਆ,
ਬਿਸਮਾਦ ਸੁਣਾਇਆ,
ਇਉਂ ਜਿਹੜਾ ਸੀ ਇਹ ਬ੍ਰਹਮ ਦਾ ਜਿਹੜਾ ਸੀ ਸਿਮਰਨ ਸੁਣਾ ਦਿੱਤਾ, ਸਾਰਿਆਂ ਨੂੰ ਸੁਣਾਇਆ ਭਾਈ, ਕਿਉਂਕਿ ਇਹ ਸਿਮਰਨ ਵਿੱਚ ਕੋਈ ਜਿਹੜੀ ਹੈ ਧੁਨੀ ਹੈ। ਜਦੋਂ ਕੋਈ ਸਿਮਰਦਾ ਨਾ, ਸਿਮਰਦੇ 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 ਲਿਬ ਬਣ ਜਾਂਦੀ ਹੈ, ਲਿਬ ਬਣਦੀ ਬਣਦੀ ਧੁਨੀ ਬਣ ਜਾਂਦੀ ਹੈ। ਸੋ ਫਿਰ ਇਹੀ ਬਿਸਮਾਦ ਹੈ। ਪ੍ਰਭ ਕਹਿ ਸਿਮਰਨ ਅਨਹਦ ਚੁਣ ਕਹਾਰ,
ਗੁਰਮੁਖ ਪੰਥ ਚਲਾਇਓ ਨਾਮ ਦਾਨ ਇਸ਼ਨਾਨ ਦਰੜਾਇਆ।
ਆਹ ਕਾਰਜ ਕੀਤਾ ਗੁਰੂ ਨਾਨਕ ਸਾਹਿਬ ਜੀਆਂ ਨੇ, ਕਿਹੜਾ ਪੰਥ ਚਲਾਇਆ? ਗੁਰਮੁਖ ਪੰਥ ਤੋਰਿਆ। ਗੁਰਮੁਖ ਪੰਥ ਤੋਰ ਕੇ ਉਹਨੂੰ ਨੇਮ ਕੀ ਨਿਯਮ ਕੀ ਦਿੱਤੇ? ਗੁਰਮੁਖ ਪੰਥ ਦੇ ਅਸੂਲ ਕੀ ਨੇ? ਤਿੰਨ ਵੱਡੇ, ਇੱਕ ਨਾਮ, ਇੱਕ ਦਾਨ, ਇੱਕ ਇਸ਼ਨਾਨ। ਇਹ ਦ੍ਰਿੜ ਕਰਾ ਦਿੱਤੇ। ਅਤੇ ਇਸ਼ਨਾਨ ਅੰਮ੍ਰਿਤ ਵੇਲੇ ਦਾ ਇਸ਼ਨਾਨ ਦੋ ਤਰ੍ਹਾਂ ਦਾ ਹੈ, ਇੱਕ ਸਰੀਰ ਦਾ ਇਸ਼ਨਾਨ ਹੈ, ਇੱਕ ਮਨ ਦਾ ਇਸ਼ਨਾਨ ਹੈ। ਦੋਵੇਂ ਕਰਾਤੇ ਜਿਹੜਾ ਤਾਂ ਸਰੀਰ ਦਾ ਇਸ਼ਨਾਨ ਹੈ ਤਾਂ ਹੋ ਗਿਆ ਪਾਣੀ ਨਾਲ, ਅਤੇ ਮਨ ਦਾ ਇਸ਼ਨਾਨ ਕਿਵੇਂ ਹੋਣਾ ਹੈ? ਉਹ ਕਿਹੜੇ ਪਾਣੀ ਨਾਲ? ਬਾਣੀ ਨਾਲ ਜਾਂ ਨਾਮ ਰੂਪੀ ਜਲ ਨਾਲ। ਤਾਂ ਹੀ ਮੁੜ ਨਾਮ ਕਿਹਾ। ਅਤੇ ਦੋਵੇਂ ਪਾਸੇ ਪਵਿੱਤਰ ਕਰਤੇ। ਤਦੇ ਗੁਰੂ ਅਮਰਦਾਸ ਜੀ ਨੇ ਕਿਹਾ, ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾਏ ਨਾਹੀਂ, ਮਨਸਾ ਸਤ ਸਮਾਣੀ, ਜਨਮ ਰਤਨ ਜਿਨ ਖੱਟਿਆ ਭਲੇ ਸੇਵਨ ਜਾ ਰਹੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਇਉਂ ਇਹ ਜਿਹੜਾ ਸੀ ਇਸ਼ਨਾਨ ਹੋ ਗਿਆ, ਅੰਦਰੋਂ ਵੀ ਨਿਰਮਲ ਬਾਹਰੋਂ ਵੀ ਨਿਰਮਲ। ਨਾਮ ਫਿਰ ਦ੍ਰਿੜ ਭਾਈ ਨਾਮ ਨੂੰ ਦ੍ਰਿੜ ਕੀਤਾ ਅਤੇ ਨਾਲ ਦਾਨ ਵੀ ਦ੍ਰਿੜ ਕੀਤਾ। ਦੋ ਤਰ੍ਹਾਂ ਦਾ ਦਾਨ ਹੈ, ਇੱਕ ਮਾਇਆ ਦਾ ਦਾਨ ਹੈ, ਇੱਕ ਨਾਮ ਦਾ ਵੀ ਦਾਨ ਹੈ। ਆਪ ਜਪੈ ਅਵਰੈ ਨਾਮ ਜਪਾਵੈ, ਆਪ ਜਪਣਾ ਹੋਰਾਂ ਨੂੰ ਜਪਾ ਦੇਣਾ, ਇਹ ਵੀ ਦਾਨ ਕਰਨਾ। ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸੋ ਇਹ ਕੀਤਾ ਨਾਲ। ਇਹ ਤਿੰਨ ਚੀਜ਼ਾਂ 'ਤੇ ਸਿੱਖੀ ਖੜੀ ਹੈ, ਨਾਮ ਦਾਨ ਇਸ਼ਨਾਨ। ਜੇ ਤਿੰਨਾਂ ਵਿੱਚੋਂ ਵੀ ਕਹੇ ਨਹੀਂ ਅਜੇ ਅਧੂਰਾ ਹੈ, ਜੇ ਤਿੰਨ ਹੈਗੀਆਂ ਨੇ ਤਾਂ ਪੂਰਾ। ਇਹ ਦ੍ਰਿੜ ਕਰਨੇ ਨੇ ਤਿੰਨੇ ਚੀਜ਼ਾਂ। ਅੰਮ੍ਰਿਤ ਵੇਲੇ ਦਾ ਇਸ਼ਨਾਨ ਸਿੱਖ ਖੁੰਝਾਉਂਦਾ ਨਹੀਂ। ਅੰਮ੍ਰਿਤ ਵੇਲੇ ਬਾਅਦ ਦਾ ਇਸ਼ਨਾਨ ਜਿਹੜਾ ਉਹ ਸਿੱਖ ਦਾ ਇਸ਼ਨਾਨ ਨਹੀਂ ਹੈਗਾ, ਉਹ ਹੋਰ ਲੋਕਾਚਾਰੀ ਇਸ਼ਨਾਨ ਕਹਿ ਸਕਦੇ ਹਾਂ। ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ ਉਹ ਗੁਰੂ ਨਾਨਕ ਸਾਹਿਬ ਦਾ ਦੱਸਿਆ ਇਸ਼ਨਾਨ ਹੈ। ਫਿਰ ਦਾ ਪਿਛਲੇ ਰਾਤ ਨਾ ਜਾਗੇ ਉਹ ਜੀਵ ਦਿਆ ਮੋਏ ਉਹ ਅੰਮ੍ਰਿਤ ਵੇਲੇ ਜਾਗੇ ਨਹੀਂ ਮਰਗੇ ਜਿਉਂਦੇ ਹੀ। ਬਾਬਾ ਫਰੀਦ ਜੀ ਕਹਿੰਦੇ, ਭਾਈ ਨੰਦ ਲਾਲ ਜੀ ਵੀ ਕਹਿੰਦੇ ਨੇ, ਗੋਇਆ ਹਰਾਮ ਕਰਦਮ ਖੁਆਬ ਸੁਬਹੈ, ਸਵੇਰ ਦਾ ਸੋਣਾ ਮੈਂ ਹਰਾਮ ਕੀਤਾ ਹੈ। ਬਦਾਰੀ ਅਸਤ ਜ਼ਿੰਦਗੀ ਆਰ ਫਨ ਸੌਕ, ਬਦਾਰੀ ਨਾਮ ਦਾ ਜਾਗਣ ਦਾ ਫਾਰਸੀ ਬੋਲੀ ਵਿੱਚ। ਰੱਬ ਦੇ ਪਿਆਰਿਆਂ ਦਾ ਅੰਮ੍ਰਿਤ ਵੇਲੇ ਦਾ ਜਾਗਣਾ ਹੀ ਜ਼ਿੰਦਗੀ ਹੈ, ਅਤੇ ਇਸ ਕਰਕੇ ਮੈਂ ਸਵੇਰ ਦਾ ਸੋਣਾ ਹਰਾਮ ਕੀਤਾ ਹੈ, ਉਹ ਜ਼ਿੰਦਗੀ ਨਹੀਂ ਮੰਨੀ ਮੈਂ, ਉਹ ਬਹੁਤ ਹੈ। ਸੋ ਕਿੰਨੇ ਕੁ ਜੀਂਦੇ ਬਾਈ? ਚਲੋ ਕਰੋ ਕਿਰਪਾ।
ਗੁਰਸਿੱਖ ਦੇ ਗੁਰਸਿੱਖ ਕਰ ਸਾਧ ਸੰਗਤ ਸੱਚਖੰਡ ਵਸਾਇਆ।
ਗੁਰਸਿੱਖ ਦੇ ਗੁਰਸਿੱਖ,
ਗੁਰਸਿੱਖ ਦੇ ਗੁਰਸਿੱਖ।
ਮੈਨੂੰ ਸਾਡੇ ਨਗਰ ਦੀ ਗੱਲ ਚੇਤੇ ਆਈ, ਅਤੇ ਸਵੇਰੇ ਉੱਠ ਕੇ ਚਲੋ ਗੁਰੂ ਘਰ ਜਾਣਾ। ਸੁਣ, ਬਾਹਮਣ ਦਾ ਬਹੁਤ ਜ਼ੋਰ ਸੀ ਸਾਡੇ, ਪਹਿਲਾਂ ਗੁਰਦੁਆਰੇ ਨਹੀਂ ਸੀ ਬਣ ਦਿੰਦੇ। ਚਲੋ ਪਹਿਲਾਂ ਛੋਟਾ ਜਿਹਾ ਸਥਾਨ ਬਣਿਆ, ਗਾਥਾ ਗਾਥਾ ਤਾਂ ਲੰਬੀ ਹੈ, ਬਣ ਗਿਆ। ਅੰਮ੍ਰਿਤ ਵੇਲੇ ਜਾਣਾ, ਸਪੀਕਰ ਆਪਾਂ ਲਾਈ ਦਿੰਦੇ ਹੋ ਪਿੰਡਾਂ 'ਚ, ਅਤੇ ਸੁਖਮਨੀ ਸਾਹਿਬ ਸ਼ੁਰੂ ਕਰ ਦੇਣਾ। ਉੱਥੇ ਗੁਰਦੁਆਰਾ ਸਾਡੇ ਬਾਰ ਬਾਰ ਖੇਤਾਂ 'ਚ ਸੀ, ਹੁਣ ਤਾਂ ਨੇੜੇ ਘਰ ਬਣ ਗਏ। ਉੱਥੇ ਇੱਕ ਪ੍ਰੇਮੀ ਦਾ ਸਾਡੇ ਖੁਸ਼ੀ ਉਹਨਾਂ ਦਾ ਨਾਂ ਸੀ, ਅਤੇ ਭੋਗਿਆਂ ਦਾ ਪਰਿਵਾਰ ਸੀ ਉਹਦਾ ਨਾਲ, ਉੱਥੇ ਬਾਰ ਬਾਰ ਘਰ ਸੀ। ਉਹਨੇ ਇੱਕ ਦਿਨ ਮੈਨੂੰ ਘਿਰ ਕੇ ਕਹਿੰਦੇ, ਗੱਲ ਸੁਣ ਮੁੰਡਿਆ, ਤੇਰਾ ਰੋਜ਼ ਦਾ ਹੀ ਕੰਮ ਹੈ, ਰਾਤ ਨੂੰ ਮੱਛਰ ਨਹੀਂ ਸੌਣ ਦਿੰਦਾ ਅਤੇ ਜਦੋਂ ਸੌਂਦਾ ਬਣਾ ਤਾਂ ਤੂੰ ਆ ਕੇ ਇੱਥੇ ਜੜੂਆ ਲਾ ਲੈਂਦਾ। ਮੈਂ ਕਿਹਾ ਚਲੋ ਤੁਹਾਡੀ ਆਪਣੀ ਤਕਲੀਫ ਹੋਣੀ ਹੈ, ਪਰ ਇਹ ਸਾਨੂੰ ਇਸ ਗੱਲ ਦਾ ਪਿਆਰ ਹੈ ਕਿ ਕਦੇ ਗੁਰੂ ਬਿਨਾਂ ਰਹਿ ਨਹੀਂ ਸਕਦੇ, ਕਰਦੇ ਹਾਂ ਅਤੇ ਘਰੇ ਜੰਮ ਲਿਆ ਕਰ, ਘਰੇ ਡੰਗਰ ਭੁੱਖੇ ਮਾਰਦੇ ਨੇ, ਇੱਥੇ ਆ ਕੇ ਰੇੜੂਆ ਲਾ ਲੈਂਦਾ। ਕਈ ਗੱਲਾਂ ਕੀ ਇੱਥੇ ਤੱਕ ਕਿ ਡੇਰੀ ਗੱਲ ਅਸੀਂ ਹਟੇ ਨਾ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ, ਜਿਹੜਾ ਇੱਕ ਬੰਦਾ ਸਾਨੂੰ ਜਿਹੜਾ ਹੈ ਇਹ ਪਰੇਸ਼ਾਨ ਕਰਦਾ, ਠੰਡਦਾਰ ਆ ਕੇ ਪੁਲਿਸ ਆ ਕੇ ਬੁਲਾ ਲਏ ਜੀ, ਸਰਪੰਚ ਇਕੱਠੇ ਕਰ ਲਏ। ਕਹਿੰਦੇ ਵੀ ਦੱਸ ਬਜ਼ੁਰਗਾ ਤੂੰ ਰਬੜ ਲਿਖਾਈਆ ਕੀ ਪ੍ਰੋਬਲਮ ਹੈ? ਕਹਿੰਦੇ ਜੀ ਇਹ ਇੱਥੇ ਰੋਜ਼ ਸੁਖਮਨੀ ਸਾਹਿਬ ਜਿਹੜਾ ਕਰਦਾ ਅਤੇ ਸਾਨੂੰ ਪਰੇਸ਼ਾਨ ਕਰਦਾ। ਠੰਡਦਾਰ ਕਹਿੰਦਾ ਵੀ ਹੁਣ ਇਹ ਤਾਂ ਗੱਲ ਦੇ ਉੱਤੇ ਮੈਂ ਕੋਈ ਕਿਹੜਾ ਕੇਸ ਬਣਾਵਾਂ ਇਹਦੇ 'ਤੇ, ਮੈਂ ਦੱਸ ਇਹ ਰਬੜ ਲਿਖਾਂ ਵੀ ਇਹ ਆ ਇਹਦਾ ਦੋਸ਼ ਹੈ, ਇਹ ਤਾਂ ਨਹੀਂ ਹੋ ਸਕਦਾ। ਚਲੋ ਫਿਰ ਉਹਨੂੰ ਪਿੱਛੇ ਹਟਣਾ ਪਿਆ। ਇਉਂ ਹੈ ਵੀ ਜਿਹਨਾਂ ਦਾ ਭਾਈ ਉਹ ਨਹੀਂ ਇਹ ਰੀਤ ਬਣੀ ਨਹੀਂ ਨਾ, ਉਹਨਾਂ ਲਈ ਤਾਂ ਫਿਰ ਇਹੀ ਹੈ। ਨਾਮ ਸੁਣ ਤਾਂ ਜਾਣ ਬਿਸੂ ਡਿਸਾਨਾ, ਨਾਮ ਸੁਣਿਆ ਬਿਸੂ ਡੰਗ ਮਾਰਦਾ ਜਾਣ, ਪਰ ਜਿਉਂਦਾ ਤਾਂ ਜੀਣਾ ਪਣਤਾ ਹੋਈ ਆ ਪਿਆਰਿਓ, ਜਿਹੜਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਹੀ ਇੱਕ ਜ਼ਿੰਦਗੀ ਹੈ। ਗੁਰਸਿੱਖ ਦੇ ਗੁਰਸਿੱਖ,
ਗੁਰਸਿੱਖ ਦੇ ਗੁਰਸਿੱਖ,
ਅੱਗੇ ਕਰਤੇ ਰੁਕੋ, ਗੁਰਸਿੱਖ ਦੇ ਗੁਰਸਿੱਖ ਕਰ,
ਗੁਰਸਿੱਖ ਦੇ ਗੁਰਸਿੱਖ ਕਰ,
ਸਾਧ ਸੰਗਤ ਸੱਚਖੰਡ ਵਸਾਇਆ,
ਸਾਧ ਸੰਗਤ ਸੱਚਖੰਡ ਵਸਾਇਆ,
ਗੁਰਸਿੱਖ ਦੇ ਗੁਰੂ ਨੂੰ ਸਿੱਖ ਗੁਰੂ ਦੀ ਸਿੱਖਿਆ ਦੇ ਮੈਨੂੰ ਦੇ ਕੇ ਭਾਈ ਗੁਰਸਿੱਖ ਕਰ ਲਿਆ। ਗੁਰਸਿੱਖਿਆ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ, ਸਿੱਖਿਆ ਮੰਨੀ ਗੁਰੂ ਅੰਗਦ ਸਾਹਿਬ ਜੀ ਨੇ, ਸਿੱਖ ਬਣ ਗਏ। ਸਿੱਖ ਤੋਂ ਕੀ ਬਣ ਗਏ? ਸਿੱਖ ਨਹੀਂ ਰਹਿ ਗਏ, ਗੁਰੂ ਹੀ ਬਣ ਗਏ। ਉਹਨਾਂ ਨੂੰ ਫਿਰ ਕੀ ਬਖਸ਼ਿਸ਼ ਕੀਤੀ? ਸਿੱਖ ਬਣਾ ਕੇ ਸਾਧ ਸੰਗਤ ਸੱਚਖੰਡ ਵਸਾਇਆ,
ਸਾਧ ਸੰਗਤ ਸੱਚਖੰਡ,
ਲੈ ਪੁਰਖਾ ਸਾਧ ਸੰਗਤ ਅੱਗੇ ਤੋਰਨੀ ਹੈ ਤੁਸੀਂ, ਇਹ ਸਾਧ ਸੰਗਤ ਦੀ ਪ੍ਰਥਾ ਨੂੰ ਅੱਗੇ ਚਲਾਉਣਾ, ਇਹ ਸੱਚਖੰਡ ਦੱਸਣਾ। ਇਉਂ ਭਾਈ ਸੱਚਖੰਡ ਵਸਾ ਕੇ ਗੁਰੂ ਨਾਨਕ ਸਾਹਿਬ ਅਤੇ ਸਿੱਖਾਂ ਦੇ ਅੱਗੇ ਗੁਰੂ ਅੰਗਦ ਸਾਹਿਬ ਜੀ ਨੂੰ, ਉਸ ਫਿਰ ਸਤਸੰਗਤ ਮਹਾਰਾਜ ਜੀ ਨੇ ਤੋਰੀ ਗੁਰੂ ਅੰਗਦ ਸਾਹਿਬ ਜੀ ਨੇ।
ਸੱਚ ਰਾਸ ਰਹਿ ਰਾਸ ਦੇ,
ਐਸੀ ਸਤਸੰਗਤ ਬਣਾਇਆ ਜਦੋਂ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਸਮਾਧੀ ਲਾ ਲੈਂਦੇ ਨਾ ਅੰਮ੍ਰਿਤ ਵੇਲੇ, ਅਤੇ ਲੋਕਾਂ ਨੇ ਜਿਹੜੇ ਸੀ ਬਿਮਾਰ ਕੋਈ ਪੁਰਖ ਹੋਣੇ ਮੰਜਿਆਂ 'ਤੇ ਚੱਕ ਲਿਆਉਣੇ, ਕੁਝ ਜਿਹੜੇ ਸੀ ਦੇਖਣਾ ਵੀ ਮੈਂ ਪਾਪਾਂ ਨਾਲ ਗ੍ਰਸਤ ਹਾਂ ਜਾਂ ਰੋਗਾਂ ਨਾਲ ਗ੍ਰਸਤ ਹਾਂ, ਲਾਈਨਾਂ ਲੱਗ ਜਾਂਦੀਆਂ ਸਵੇਰੇ ਖਡੂਰ ਸਾਹਿਬ ਵੀ ਗੁਰੂ ਮਹਾਰਾਜ ਸਮਾਧੀ ਖੋਲ੍ਹਣਗੇ, ਜਿਹਨਾਂ 'ਤੇ ਪਹਿਲੀ ਦ੍ਰਿਸ਼ਟੀ ਪੈ ਗਈ ਅਤੇ ਉਹਦੀ ਕਲਿਆਣ ਹੋ ਗਈ ਅਤੇ ਉਹਦੇ ਰੋਗ ਨਿਵਰਤ ਹੋ ਗਏ। ਐਸੀ ਹੁੰਦੀ ਸੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੂੰ ਅੰਮ੍ਰਿਤ ਦ੍ਰਿਸ਼ਟੀ ਬਖਸ਼ਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਅਮੈ ਦਿਰ ਸੁਭ ਕਰੈ ਹਰੈ ਅਗ ਪਾਪ ਸਕਲ ਬਲ, ਕਾਮ ਕੁਰ ਲੋਭ ਮੋਹ ਬਸ ਕਰੈ ਸਭ ਬਲ, ਸਦਾ ਸੁਖ ਮਨ ਬਸੈ ਦੁੱਖ ਸੰਸਾਰੈ ਖੋਵੈ, ਗੁਰ ਨਾਮ ਨਿਤ ਦਰੀਆਉ ਜਨਮ ਹਨ ਕਾਲਖ ਧੋਵੈ, ਸੁਖ ਹੋ ਟਲ ਗੁਰ ਸੇਵੀ ਹੈ ਅਹਿਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਨ ਦੁਖ ਜਾਏ। ਇਉਂ ਸੱਚਖੰਡ ਬਣਾਤਾ ਖਡੂਰ ਸਾਹਿਬ ਵਿੱਚ। ਚਲੋ
ਸੱਚ ਰਾਸ ਰਹਿ ਰਾਸ ਦੇ, ਸਤਿਗੁਰ ਸਿੱਖ ਦੇ ਚਰਨੀ ਪੈਰੀ ਪਾਇਆ।
ਹਾਂ ਠੀਕ, ਇੱਕ ਵਾਰੀ ਹੋਰ ਕਰ।
ਸੱਚ ਰਾਸ ਰਹਿ ਰਾਸ ਦੇ, ਸਤਿਗੁਰ ਸਿੱਖ ਦੇ ਪੈਰੀ ਪਾਇਆ।
ਦੇ ਕਿ ਦੇ?
ਦੇ
ਦੇ, ਇੱਕ ਵਾਰੀ ਹੋਰ ਕਰ।
ਠੀਕ ਹੈ ਜੀ,
ਚਲੋ।
ਸੱਚ ਰਾਸ ਰਹਿ ਰਾਸ ਦੇ, ਸਤਿਗੁਰ ਸਿੱਖ ਦੇ ਪੈਰੀ ਪਾਇਆ।
ਠੀਕ ਹੈ, ਪੜ੍ਹੋ ਸਾਰੇ ਜੀ।
ਸੱਚ ਰਹਿ ਰਾਸ ਦੇ, ਸਤਿਗੁਰ ਸਿੱਖ ਦੇ ਪੈਰੀ ਪਾਇਆ।
ਹਾਂਜੀ, ਸਤਿਗੁਰਾਂ ਨੇ ਭਾਈ ਅੱਗੇ ਗੁਰੂ ਅੰਗਦ ਸਾਹਿਬ ਜੀ ਨੇ ਕੀ ਦਿੱਤਾ ਸਿੱਖ ਸੰਗਤਾਂ ਨੂੰ? ਸੱਚ ਰਾਸ, ਰਾਸ ਹੋ ਗਈ ਪੂੰਜੀ, ਸੱਚੀ ਨਾਮ ਰੂਪੀ ਪੂੰਜੀ ਦੇ ਦਿੱਤੀ। ਇਹ ਰਹਿ ਰਾਸ ਜਿਹੜੀ ਰੀਤੀ ਦੱਸ ਦਿੱਤੀ ਕਿ ਭਾਈ ਆ ਸੱਚ ਨਾਮ ਰੂਪੀ ਪੂੰਜੀ ਹੈ ਤੁਹਾਨੂੰ, ਇਹ ਸਾਡੀ ਰੀਤ ਹੈ, ਇਹ ਰੀਤੀ 'ਤੇ ਚੱਲਿਓ। ਰਹਿ ਰਾਸ ਮਨੇ ਰੀਤ, ਪ੍ਰਥਾ, ਮਰਿਆਦਾ ਕਹਿ ਲਓ, ਇਹ ਇੱਕ ਮਰਿਆਦਾ ਦੇ ਦਿੱਤੀ ਅਤੇ ਇਹ ਰਸਤਾ ਦੱਸ ਕੇ ਫਿਰ ਸਤਿਗੁਰ ਕੌਣ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭਾਈ ਚਰਨੀ ਪਾ ਦਿੱਤਾ ਸਿੱਖਾਂ ਨੂੰ।
ਚਰਨ ਕਵਲ ਪ੍ਰਤਾਪ ਜਣਾਇਆ,
ਇਹ ਸੀ ਭਾਈ ਚਰਨਾ ਕਮਲਾਂ ਦਾ ਪ੍ਰਤਾਪ, ਗੁਰੂ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਉਹਨਾਂ ਦਾ ਪ੍ਰਤਾਪ ਜਣਾਇਆ, ਜਣਾ ਦਿੱਤਾ। ਚਰਨਾਂ ਕਮਲਾਂ ਦਾ ਪ੍ਰਤਾਪ ਕੀ ਹੈ ਵੀ ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਇਹਦੇ ਯੋਗ ਹੋਇਆ। ਉਹ ਪ੍ਰਤਾਪ ਫਿਰ ਸਾਰਿਆਂ ਨੂੰ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸਦਕਾ ਹੀ ਹੈ। ਹਾਂਜੀ,
ਤੀਰਥ ਨਹਾਤੈ ਪਾਪ ਜਾਨ ਪਤਿਤ ਉਦਾਰਨ ਨਾਉ ਤਰਾਇਆ।
ਹਾਂ, ਤੀਰਥ ਨਹਾਤਾ ਜਿਵੇਂ ਪਾਪ ਜਾਂਦੇ ਨੇ ਸਾਰੇ ਕਹਿੰਦੇ ਨੇ ਨਾ ਲੋਕ, ਇਹ ਲੋਕ ਗੱਲ ਹੈ ਵੀ ਤੀਰਥ ਨਾਓ ਜੀ ਪਾਪ ਚਲੇ ਜਾਣਗੇ, ਤਾਂ ਹੀ ਤੀਰਥਾਂ ਨਾਓ ਕੀ ਰੱਖ ਦਿੱਤਾ ਪਤਿਤ ਉਦਾਰਨ, ਇਹ ਨਾਉ ਪੈ ਗਿਆ ਤੀਰਥਾਂ ਦਾ। ਪਰ ਹੁਣ ਤੀਰਥ ਵੀ ਭਾਈ ਪਵਿੱਤਰ ਹੋ ਜਾਂਦੇ ਨੇ, ਪਾਪੀ ਉਹਨਾਂ 'ਚ ਆਪਣੇ ਪਾਪ ਸੜ ਜਾਂਦੇ ਨੇ ਤੀਰਥਾਂ 'ਚ, ਉਹਨਾਂ ਨਾਲ ਉਹ ਵੀ ਮੈਲੇ ਹੋ ਗਏ, ਅਤੇ ਤੀਰਥ ਕਿਵੇਂ ਫਿਰ ਪਵਿੱਤਰ ਹੁੰਦੇ ਨੇ ਅੱਗੇ ਦੱਸਣਗੇ।
ਤੀਰਥ ਹੋਣ ਸਕਾਰ ਥੇ,
ਹਾਂ ਤੀਰਥ ਹੋਣ ਸਕਾਰ ਥੇ,
ਤੀਰਥ ਹੋਣ ਸਕਾਰ ਥੇ,
ਤੀਰਥ ਕਿਵੇਂ ਜਿਹੜੇ ਨੇ ਭਾਈ ਪਵਿੱਤਰ ਹੁੰਦੇ ਨੇ, ਸਕਾਰਥ ਹੁੰਦੇ ਨੇ, ਸਫਲੇ
ਸਾਧ ਜਨਾਂ ਕਾ ਦਰਸ਼ਨ ਪਾਇਆ,
ਸਾਧ ਜਨਾਂ ਦਾ ਦਰਸ਼ਨ ਪਾਇਆ, ਉਹ ਇੱਦਾਂ ਪਵਿੱਤਰ ਹੁੰਦੇ ਨੇ ਸਾਧੂਆਂ ਦੇ ਦਰਸ਼ਨ ਕਰਕੇ, ਤੇਰੇ ਗੁਰੂ ਨਾਨਕ ਸਾਹਿਬ ਜੀ ਸਾਰੇ ਤੀਰਥਾਂ 'ਤੇ ਗਏ ਉਹਨਾਂ ਨੂੰ ਪਵਿੱਤਰ ਕਰਨ ਲਈ, ਹਰਿਦੁਆਰ ਵੀ ਗਏ, ਕਾਂਸੀ ਜੀ ਗਏ, ਸਾਰੇ ਥਾਵਾਂ 'ਤੇ ਗਏ, ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਸਥਾਨ ਨੇ ਹਰਿਦੁਆਰ, ਅਤੇ ਉਹ ਸਾਰੇ ਤੀਰਥਾਂ 'ਤੇ ਆਪ ਜੀ ਗਏ ਨੇ, ਪਵਿੱਤਰ ਕਰਨ ਲਈ ਗਏ ਨੇ, ਉਹਨਾਂ ਦੀਆਂ ਛਾਵਾਂ ਥੀਆਂ। ਅਤੇ ਇਵੇਂ ਹੁਣ ਤੇਰੇ 'ਤੇ ਕਿਹਾ ਗੁਰਬਾਣੀ ਵਿੱਚ, ਗੰਗਾ ਜਮਨਾ ਗੋਦਾਵਰੀ ਸਰਸਵਤੀ ਕੀ ਕਰਦੀਆਂ ਨੇ ਸਾਰੀਆਂ ਨਦੀਆਂ, ਅਤੇ ਕਰਿਆ ਉੱਦਮ ਕੀ ਉੱਦਮ ਕਰਦੀਆਂ ਨੇ, ਹਾਂਜੀ ਧੂੜ ਸਾਧੂ ਕੀਤਾ, ਸਾਧੂ ਦੀ ਧੂੜ ਦੀ ਪ੍ਰਾਪਤੀ ਲਈ ਉੱਦਮ ਕਰਦੇ, ਸਰ ਮਿਲ ਜਾਵੇ ਕਿਤੇ ਸਾਨੂੰ, ਕਿਉਂ ਕਰਦੀਆਂ ਨੇ, ਕਿਲ ਵਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਕਿਹਨੇ ਦੂਰ ਕਰਤੀ, ਸਾਧੂ ਕੀ ਧੂੜ ਗਵਾਈ,
ਸਾਧ ਹੋਏ ਮਨ ਸਾਧ ਕੈ ਚਰਨ ਕਵਲ ਗੁਰ ਚਿੱਤ ਵਸਾਇਆ।
ਗੁਰ ਤੇ ਥੋੜਾ ਰੁਕ ਕੇ, ਚਰਨ ਕਮਲ ਗੁਰ,
ਚਰਨ ਕਵਲ ਗੁਰ ਚਿੱਤ ਵਸਾਇਆ,
ਜਮਕ ਲਾ ਲੋ ਪੜ ਲੋ ਸਾਰੇ,
ਸਾਧ ਹੋਏ ਮਨ ਸਾਧ ਕੈ ਚਰਨ ਕਮਲ ਗੁਰ ਚਿੱਤ ਵਸਾਇਆ।
ਸਾਧੂ ਕੌਣ ਫਿਰ ਭਾਈ, ਜਿਹਨਾਂ ਸਾਧੂਆਂ ਦੀ ਧੂਲ ਨਾਲ ਪਵਿੱਤਰ ਹੋ ਗਏ ਤੀਰਥ, ਕਿਹੋ ਜਿਹੇ ਸਾਧੂ ਹੋਣੇ, ਜਿਹਨਾਂ ਨੇ ਭਾਈ ਮਨ ਨੂੰ ਸਾਧਿਆ, ਐਸੇ ਸਾਧ ਜਿਹੜੇ ਨੇ, ਅਤੇ ਹੋਰ ਕਿਵੇਂ ਬਣੇ ਸਾਧ, ਚਰਨ ਕਮਲ ਗੁਰ, ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਆਪਣੇ ਜਿਹਨਾਂ ਚਿੱਤ ਵਿੱਚ ਵਸਾ ਲਿਆ, ਉਹ ਸਾਧੂ ਨੇ, ਕਿਉਂਕਿ ਚਿੱਤ ਵਿੱਚ ਦੇਖੋ ਜਾ ਕੋ ਰਸ ਹਰ ਹੈ ਰਸ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਸ ਨਹੀਂ ਲਪਟਾਇਓ। ਜੇ ਚਿੱਤ ਦੇ ਵਿੱਚ ਦੋ ਚੀਜ਼ਾਂ ਕਦੇ ਨਹੀਂ ਠਹਿਰਦੀਆਂ, ਜਿੱਥੇ ਹੋਮ ਹੈ ਤਾਂ ਚਰਨ ਕਮਲ ਹੀ ਠਹਿਰਨਗੇ, ਜੇ ਚਰਨ ਕਮਲ ਠਹਿਰੇ ਨੇ ਉੱਥੇ ਹੋਮ ਨਹੀਂ ਰਹੇਗੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸੋ ਜੋ ਚਰਨ ਕਮਲ ਚਿੱਤ ਵਿੱਚ ਵਸਾ ਲਏ ਆ, ਅਤੇ ਫਿਰ ਉਹ ਫਿਰ ਸਭ ਜਿਹੜਾ ਸੀ ਚਿੱਤ ਵਿੱਚ ਹੋਰ ਕੁਝ ਵਸਿਆ ਹੋਇਆ ਨਿਕਲ ਗਿਆ ਬਾਹਰ, ਸਾਧ ਬਣ ਗਏ ਸਾਧ, ਉਸੇ ਮਨ ਨੂੰ ਫਿਰ ਸਾਧ ਕਹਿ ਦਿੱਤਾ, ਉਹ ਸਾਧਿਆ ਹੋਇਆ ਮਨ ਹੈ, ਉਹਦਾ ਨਾਂ ਹੀ ਸਾਧ ਹੈ।
ਉਪਮਾ ਸਾਧ ਅਗਾਧ ਬੋਧ,
ਇਵੇਂ ਉਹ ਰਮਾਇਣ ਚੁਕਾਉਂਦੀ ਹੈ ਨਾ ਕਥਾ, ਉਹ ਕਹਿੰਦੇ ਵੀ ਸੀਤਾ ਜਦੋਂ ਰਾਵਣ ਦੇ ਇਹਦੇ ਅਸ਼ੋਕ ਬਣ ਵਿੱਚ ਕੈਦ ਹੈ, ਹਨੂੰਮਾਨ ਨੂੰ ਪੁੱਛਿਆ ਹੈ, ਰਾਮ ਚੰਦਰ ਨੇ ਹਨੂੰਮਾਨ ਨਾਟਕ 'ਚ ਆਉਂਦੀ ਹੈ ਇਹ ਕਥਾ, ਓ ਹਨੂੰਮਾਨ ਕਹਿਓ ਰਘਵੀਰ ਕੋ ਸ਼ੁੱਧ ਹੋਇਆ ਸੀ ਕੀ ਛਿਤ ਮਾਹੀ, ਹਨੂੰਮਾਨ ਤੂੰ ਦੱਸ ਛਿਤ ਮੈਨੇ ਧਰਤੀ, ਧਰਤੀ ਉੱਤੇ ਕੋਈ ਸੀਤਾ ਬਾਰੇ ਪਤਾ ਹੈ ਕਿੱਥੇ ਖਾਇਓ। ਉੱਤਰ ਦੇ ਰਿਹਾ ਹੈ ਪ੍ਰਭ ਲੰਕ, ਹੈਗੀ ਜੀ ਲੰਕਾ ਵਿਖੇ ਹੈ ਪ੍ਰਭ ਲੰਕ, ਕਲੰਕ ਬਿਨਾਂ, ਕਲੰਕ ਤਾਂ ਨਹੀਂ ਹੋਗੀ ਕਿਤੇ, ਨਹੀਂ ਜੀ ਕਲੰਕ ਤੋਂ ਬਿਨਾਂ ਹੀ ਹੈ ਪ੍ਰਭ ਲੰਕ, ਕਲੰਕ ਬਿਨਾਂ। ਫਿਰ ਅੱਗੇ ਕੀ ਕਹਿੰਦੇ ਨੇ, ਸੋ ਕਿਉਂ ਨਾ ਮਰੀ ਹਮ ਤੇ ਵਿਸਰਾਹੀ, ਸਾਤੋਂ ਵਿਸਰ ਕੇ ਮਰ ਕਿਉਂ ਨਾ ਗਈ ਹੋ, ਅਜੇ ਜੀਂਦੀ ਹੈ। ਰਾਮ ਚੰਦਰ ਜੀ ਕਹਿਣ ਲੱਗੇ ਮੇਰੇ ਤੋਂ ਵਿਛੜੀ ਹੈ, ਜੀ ਰਹੀ ਹੈ ਅਜੇ ਵੀ। ਫਿਰ ਉੱਤਰ ਕੀ ਸੀ ਅੱਗੇ ਹਨੂੰਮਾਨ ਦਾ, ਜੀਵਤ ਹੈ ਕਹਿਵੇ ਹੀ ਕੋ ਨਾਥ, ਜੀਂਦੀ ਹੈਗੀ ਆ ਪਰ ਕਹਿਣ ਮੱਤ ਰਿਹਾ, ਮਰੀ ਕਿਉਂ ਨਹੀਂ, ਪ੍ਰਾਣ ਬਸ ਹੈ ਪਦ ਪੰਕਜ ਮੈਂ, ਜਬ ਆਮਤ ਹੈ ਪਰ ਪਾਵਤ ਨਾਹੀਂ। ਜਮ ਲੈਣ ਵਾਸਤੇ ਤਾਂ ਆਉਂਦੇ ਉਹਨੂੰ, ਪਰ ਤੁਹਾਡੇ ਚਰਨਾਂ ਕਮਲਾਂ ਵਿੱਚ ਉਹਦਾ ਚਿੱਤ ਵਸਿਆ ਹੋਇਆ, ਚਿੱਤ ਵਸ ਗਿਆ ਨਾ ਚਰਨਾਂ ਕਮਲਾਂ 'ਚ, ਮੌਤ ਵੀ ਮੁਰਗੀ ਲੈਣ ਵਾਸਤੇ ਵਿਛੋੜੇ ਦਾ ਦੁੱਖ ਜਿਹੜਾ ਸੀ ਅਤੇ ਨਹੀਂ ਲਿਜਾ ਸਕੀ। ਕਿਉਂ? ਚਿੱਤ ਕਿੱਥੇ ਵਸਿਆ? ਕਹਿੰਦੇ ਤੁਹਾਡੇ ਚਰਨਾ ਕਮਲਾਂ 'ਚ ਵਸਿਆ। ਸਿਉਂ ਭਾਈ ਜੀ ਦਾ ਚਿੱਤ ਚਰਨਾ ਕਮਲਾਂ 'ਚ ਵਸ ਜਾਵੇ ਨਾ, ਜਮ ਵੀ ਨਹੀਂ ਆਉਂਦੇ, ਜਮਦੂਤ ਨਹੀਂ ਆ ਜਾਂਦੇ ਨੇੜੇ, ਕਿਵੇਂ ਆਉਣਗੇ ਉੱਥੇ? ਚਿੱਤ ਵਿੱਚ ਤਾਂ ਮਹਾਰਾਜ ਚਰਨ ਵਸਨੇ, ਉੱਥੇ ਉਸੇ ਸੁਖ ਸੁਣ 'ਤੇ ਲੈ ਕੇ ਜਾਣਾ ਮੌਤ ਨੇ। ਇਉਂ ਅੰਬਰ ਨੇ ਚਲੋ ਜੀ।
ਉਪਮਾ ਸਾਧ ਅਗਾਧ ਬੋਧ ਕੋਟ ਮਦੇ ਕੋ ਸਾਧ ਸੁਣਾਇਆ।
ਪਰ ਕਿੰਨੇ ਕੁ ਨੇ ਸਾਧ ਬਾਈ? ਸਾਈਨ ਬੋਰਡ 'ਤੇ ਬਹੁਤ ਲੱਗੇ ਨੇ ਭਾਜੀ ਦਾ, ਜਿਹੜਾ ਪੂਰਨ ਸਾਧ ਉਹਦਾ ਸਾਈਨ ਬੋਰਡ ਨੂੰ ਲਾਉਣ ਦੀ ਲੋੜ ਨਹੀਂ। ਇਸੇ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ ਉਪਮਾ ਸਾਧ ਅਗਾਧ ਬੋਧ। ਸਾਧੂ ਦੀ ਉਪਮਾ ਦਾ ਜਿਹੜਾ ਬੋਧ ਹੈ ਨਾ, ਉਹ ਬੜਾ ਅਗਾਧ ਹੈ, ਬੜਾ ਡੂੰਘਾ ਹੈ, ਕਹੀ ਨਹੀਂ ਜਾ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣਦਾ ਹੈ, ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਉਹੀ ਜਾਣਦਾ, ਬ੍ਰਹਮ ਗਿਆਨੀ ਜਾਣਦਾ। ਪਰ ਹੈਗੇ ਕਿੰਨੇ ਕਿੰਨੇ? ਕੋਟ ਮਦੇ, ਮਦੇ ਹੁੰਦਾ ਵਿੱਚੋਂ, ਕਰੋੜਾਂ ਵਿੱਚੋਂ ਕੋ ਸਾਧ ਸੁਣਾਇਆ ਹੈ, ਕੋਈ ਸਾਧ ਜਿਹੜਾ ਭਾਈ ਸੁਣਾਇਆ ਜਾ ਰਿਹਾ, ਕੋਈ ਹੈ ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ, ਜੱਗ ਮੈਂ ਉੱਤਮ ਕਾਢੀਆ ਹੈ ਕਿੰਨੇ ਕੁ ਵਿਰਲੇ ਕਹੀ ਕੇ, ਵਿਰਲੇ ਵਿਰਲੇ ਉੱਤਮ ਨੇ। ਸੋ ਇਸ ਲਈ ਕਿੰਨੇ ਕੁ ਨੇ? ਤੇਰਾ ਜਨ ਏਕ ਆਧ, ਕੋਈ ਕੋਈ ਇੱਕ ਅੱਧਾ ਹੀ ਹੈ। ਸੋ ਇਸ ਤਰ੍ਹਾਂ ਜੀ
ਗੁਰਸਿੱਖ ਸਾਧ ਅਸੰਖ ਜੱਗ ਧਰਮ ਸਾਲ ਥਾਂ ਥਾਂ ਸੁਹਾਇਆ।
ਗੁਰੂ ਮਹਾਰਾਜ ਨੇ ਕੀਤੀ ਕਿਰਪਾ, ਉਹ ਤਾਂ ਕੋਈ ਬਿਰਲਾ ਹੀ ਸਾਧ ਮਿਲਦਾ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲੱਖਾਂ ਹੀ ਸਾਧ ਪੈਦਾ ਕਰਤੇ, ਗੁਰਸਿੱਖ ਜਿਹੜੇ ਸੀ ਨਾ ਐਸੇ ਸਾਧ ਬਣਾ ਤੇ, ਅਸੰਖ ਅਣਗਿਣਤ ਬਣਾ ਦਿੱਤੇ। ਚੋਰਾਂ ਨੂੰ ਸਾਧ ਬਣਾ ਕੇ, ਭੂਮੀ ਚੋਰ ਵਰਗਿਆਂ ਨੂੰ, ਠੱਗਾਂ ਨੂੰ ਸਾਧ ਬਣਾ ਦਿੱਤਾ, ਰਾਕਸ਼ਾਂ ਨੂੰ ਸੰਤ ਬਣਾ ਦਿੱਤਾ। ਤਾਰੇ ਗਿਣੇ ਦਾਤ, ਕੋਈ ਤਾਰਿਆਂ ਨੂੰ ਗਿਣ ਲਵੇ ਤੇ ਗਿਣ ਲਵੇ, ਤਾਰੇ ਗਿਣੇ ਜਾ ਸਕਦੇ ਨੇ? ਕਹਿੰਦੇ ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ ਹੈ। ਜਿੰਨੇ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਬਣਾ ਦਿੱਤੇ, ਸਿੱਖ ਬਣਾ ਦਿੱਤੇ, ਗਿਣੇ ਨਹੀਂ ਜਾਂਦੇ। ਠੱਗ ਨਗ ਤਾਰੇ, ਬਗ ਤਾਰੇ, ਠੱਗ ਤਾਰੇ, ਤਾਰੇ 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 ਹੈ, ਤਾਰ ਹੀ ਦਿੱਤੇ ਭਾਈ। ਚਲੋ
ਪੈਰੀ ਪੈ ਪੈਰ ਧੋਵਣੇ ਚਰਨੋਦਕ ਲੈ ਪੈਰ, ਚਰਨੋਦਕ ਲੈ ਪੈਰ ਪੁਜਾਇਆ।
ਠੀਕ ਹੈ, ਪੈਰੀ ਪੈਰ, ਪੈਰੀ ਪੈ
ਪੈਰੀ ਪੈ,
ਇਹ ਸੀ ਭਾਈ ਸਿੱਖਾਂ ਨੂੰ ਰੌਰੀ ਤੇ ਬਖਸ਼ਦੀ, ਪੈਰੀ ਪੈਣਾ ਦੱਸਿਆ ਨਿਮਰਤਾ, ਫਿਰ ਪੈਰ ਧੋਣੇ, ਫਿਰ ਭਾਈ ਉਹੋ ਜਿਹੇ ਪੂਰਨ ਗੁਰਸਿੱਖਾਂ ਦੇ ਪੈਰ ਧੋਣ ਦੀ ਪ੍ਰਥਾ, ਚਰਨੋਦਕ ਧੋ ਕੇ ਪੈਰ, ਚਰਨਾਂ ਦਾ ਜਲ, ਚਰਨੋਦਕ ਉਹਦਕ ਹੁੰਦਾ ਜਲ, ਕਾਹਦਾ? ਚਰਨ, ਚਰਨੋਦਕ ਚਰਨਾਂ ਦਾ ਜਲ, ਅਤੇ ਉਦੋਂ ਭਾਈ ਅੰਮ੍ਰਿਤ ਹੀ ਦਿੱਤਾ ਜਾਂਦਾ ਸੀ। ਉਹ ਲੈ ਕਰਕੇ ਪੈਰ ਪੁਜਾਇਆ, ਚਰਨੋਦਕ ਲੈ ਲੈਂਦੇ ਨੇ, ਫਿਰ ਚਰਨਾਂ ਨੂੰ ਪੂਜਦੇ ਗੁਰਸਿੱਖਾਂ ਦੇ।
ਗੁਰਮੁਖ ਸੁੱਖ ਫਲ
ਪੂਜਣ ਯੋਗ ਹੋ ਗਏ ਨਾ, ਕਿਉਂ ਹੋ ਗਏ ਨੇ ਸਿੱਖੋ ਪੂਜਣ ਯੋਗ? ਜਿਹਨੇ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵੇ, ਜਿਹੜੇ ਸਤਿਗੁਰੂ ਨੂੰ ਪੂਜਦੇ ਨੇ ਸਤਿਗੁਰੂ ਉਹਨਾਂ ਦੀ ਭਾਈ ਵਡਿਆਈ ਕਰਾਉਂਦੇ ਨੇ। ਇਹ ਅਵਸਥਾ ਵਾ ਗੁਰਮੁਖ ਸੁੱਖ ਫਲ,
ਗੁਰਮੁਖ ਸੁੱਖ ਫਲ ਲੱਖ ਲਿਖਾਇਆ।
ਇਹ ਫਿਰ ਉਹਨਾਂ ਸਿੱਖਾਂ ਦੇ ਭਾਈ ਚੰਨ ਪੂਜਣ ਯੋਗ ਨੇ ਜਿਨ੍ਹਾਂ ਨੇ ਸੁੱਖ ਫਲ ਦੀ ਪ੍ਰਾਪਤੀ ਕੀਤੀ ਆ, ਅਲੱਖ ਨੂੰ ਲਿਖਿਆ ਹੋਇਆ ਹੈ, ਐਸੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਵਰਗੇ ਤੇ ਸਿੱਖ ਤੇ, ਭਾਈ ਮੰਝ ਵਰਗੇ ਸਿੱਖ, ਮਨੀ ਸਿੰਘ ਸਾਹਿਬ ਵਰਗੇ ਕਿੰਨੇ, ਆਪਾਂ ਸਾਰੀ ਵਾਰ ਉਹ ਪੜ੍ਹੀ ਸੀ ਜਿਹੜੀ ਸੀ ਗੁਰਸਿੱਖ ਰਤਨਾਵਲੀ। ਚਲੋ ਜੀ,
ਪੰਜ ਤੱਤ ਉਤਪੱਤ ਕਰ ਗੁਰਮੁਖ ਧਰਤੀ ਆਪ ਗਵਾਇਆ।
ਇੱਧਰ ਲੈਟ ਦੀ ਲੋੜ ਤੁਹਾਨੂੰ ਦੀਂਦਾ, ਲੈਟ ਲਾ ਜੀ ਇੱਥੇ। ਹਾਂਜੀ ਪੜ੍ਹੋ ਇੰਨੇ ਪੰਜ ਤੱਤ।
ਪੰਜ ਤੱਤ ਉਤਪੱਤ ਕਰ ਗੁਰਮੁਖ ਧਰਤੀ ਆਪ ਗਵਾਇਆ।
ਪੰਜ ਤੱਤ ਨੇ ਜੀ, ਧਰ ਗਿਣਿਓ ਤਾਂ ਭਲਾ, ਯਾਦ ਨੇ ਪੰਜੇ ਤੱਤ? ਪਾਣੀ, ਹਵਾ, ਆਕਾਸ਼, ਤਿੰਨ
ਅਗਨੀ,
ਪਾਣੀ ਤਾਂ ਦੋ ਵਾਰੀ ਆ, ਹਵਾ ਵੀ ਆ ਗਿਆ,
ਪਾਣੀ, ਆਕਾਸ਼, ਆਕਾਸ਼ ਹੋ ਗਿਆ।
ਚਲੋ ਹੋ ਗਏ ਪੰਜ। ਅੱਡ ਅੱਡ ਗੱਲ ਲਈ ਸੀ।
ਹਵਾ, ਪਾਣੀ, ਧਰਤੀ, ਆਕਾਸ਼,
ਠੀਕ ਹੈ ਜੀ।
ਅਗਨੀ,
ਅਗਨੀ ਪੰਜ,
ਪੰਜ ਤੱਤ ਨੇ, ਠੀਕ। ਪੰਜ ਤੱਤਾਂ ਤੋਂ ਉਤਪਤੀ ਕਰੀ ਆ ਸੰਸਾਰ ਦੀ। ਸੀਮਾ ਅੱਜ ਤੱਕ ਕਿਸੇ ਸਾਇੰਸਦਾਨ ਤੋਂ ਬਣਿਆ ਕੋਈ ਨਹੀਂ। ਅਤੇ ਗੁਰਮੁਖ ਧਰਤੀ ਆਪ ਗਵਾਇਆ, ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਗੁਰਮੁਖਾਂ ਨੇ ਕੋਈ ਤੱਤ ਲਿਆ ਹੈ? ਕੀ ਲਿਆ? ਧਰਤੀ 'ਚੋਂ ਕੀ ਲਿਆ ਜੀ? ਧੀਰਜ, ਤਾਂ ਧੀਰਜ। ਕੋਈ ਪੱਟੀ ਜਾਓ, ਕੋਈ ਲਿਪੀ ਜਾਓ, ਲਿਪਣ ਵਾਲੇ ਨੂੰ ਜਿਹੜਾ ਵਰ ਕੋਈ ਨਹੀਂ, ਪੱਟਣ ਵਾਲੇ ਨੂੰ ਸ਼ਰਾਬ ਕੋਈ ਨਹੀਂ, ਕੋਈ ਵੱਸਦਾ, ਕੋਈ ਖੋਦਾ, ਕੋਈ ਚੰਦਨ ਲੇ ਸਿਉ। ਧੀਰਜ ਹੈ ਧਰਤੀ ਕੋਲ, ਬਥੇਰਾ ਗੰਦਮਾ ਲੋਕ ਛੱਡਦੇ ਨੇ, ਧੀਰਜ 'ਚ ਹੈ। ਸੋ ਧਰਤੀ 'ਚੋਂ ਕੀ ਗੁਣ ਲਿਆ ਹੈ? ਅਗਨੀ 'ਚੋਂ ਕੀ ਲਿਆ? ਕ੍ਰੋਧ, ਤਪੱਸਿਆ। ਹਾਂਜੀ, ਸੇਕ ਪ੍ਰਕਾਸ਼ ਕਹੋ, ਪ੍ਰਕਾਸ਼, ਅਗਨੀ ਪ੍ਰਕਾਸ਼ਮੈ ਨਾ, ਅਗਨੀ 'ਚੋਂ ਪ੍ਰਕਾਸ਼ ਲਿਆ। ਹੋਰ ਆਕਾਸ਼ 'ਚੋਂ ਕੀ ਲਿਆ? ਉੱਚਾ ਹੁਣ, ਹਾਂਜੀ, ਕੀ ਵਿਸ਼ਾਲ ਦਿੱਤਾ ਆਕਾਸ਼ 'ਚੋਂ ਲਿਆ, ਨਿਰਖੋਭਤਾ ਮਾਰੀ। ਚਲੋ ਤੀਰ ਖੁੱਭੂ, ਉਹਦੇ 'ਚ ਕੋਈ ਕੁਛ ਨਹੀਂ ਖੁੱਭਦਾ। ਇਉਂ ਬਈ ਤਰਕਾਂ ਰੂਪੀ ਤੀਰ ਕੋਈ ਮਾਰੀ ਜਾਵੇ, ਨਿਰਖੋਭ ਨੇ, ਕੋਈ ਉਹਨਾਂ ਦੀਆਂ ਤਰਕਾਂ, ਉਹਨਾਂ ਦੇ ਮਾੜੇ ਬੋਲ ਖੁੱਭ ਨਹੀਂ ਸਕਦੇ ਅੰਦਰ, ਨਿਰਖੋਭ ਹੈ। ਅਤੇ ਫਿਰ ਪਾਣੀ 'ਚੋਂ ਕੀ ਲਿਆ? ਨਿਰਮਲਤਾ, ਠੀਕ ਹੈ। ਹਵਾ 'ਚੋਂ? ਧੱਕੇ, ਨਿਰਲੇਪਤਾ। ਹਵਾ 'ਚੋਂ ਨਿਰਲੇਪਤਾ। ਇਉਂ ਪੰਜ ਤੱਤਾਂ ਦੀ ਧਾਰਨਾ ਸਮਝ ਲੈਣੀ ਹੈ। ਇਉਂ ਆਪ ਗਵਾਇਆ ਗੁਰਸਿੱਖਾਂ ਨੇ ਇਹ ਤੱਤਾਂ 'ਚੋਂ, ਇਹ ਤੱਤ ਲੈ ਕਰਕੇ ਇੱਥੇ ਇੱਕ ਦੱਸ ਦਿੱਤਾ, ਬਾਕੀ ਚਾਰ ਜਿਹੜੇ ਨੇ ਉਹ ਸਮਝ ਲੈਣੇ। ਅੱਗੇ ਜੀ,
ਚਰਨ ਕਵਲ ਸਰਣਾਗਤੀ, ਸਭ ਨਿਧਾਨ ਸਭੇ ਫਲ ਪਾਇਆ।
ਚਰਨ ਕਵਲ ਸਰਣਾਗਤੀ,
ਚਰਨ ਕਵਲ,
ਚਰਨਾ ਕਮਲਾਂ ਦੀ ਸਰਨ ਲਈ ਆ ਗੁਰਸਿੱਖਾਂ ਨੇ, ਗੁਰੂ ਸਾਹਿਬ ਜੀ ਦੇ। ਕੀ ਆ ਚਰਨਾ ਕਮਲਾਂ ਵਿੱਚ? ਕਦੇ ਕੁਝ ਹੈਗਾ ਚਰਨਾ ਕਮਲਾਂ 'ਚ? ਸਭ ਨਿਧਾਨ, ਖਜ਼ਾਨੇ ਸਾਰੇ ਹੀ ਗੁਰਚਰਨਾਂ ਵਿੱਚ ਪਏ ਨੇ। ਫਲ ਕਿੰਨੇ ਕੁ? ਸਭੇ, ਸਾਰੇ ਹੀ ਫਲ ਭਾਈ ਪ੍ਰਾਪਤ ਹੋ ਗਏ। ਇੰਨਾ ਕੁਛ ਹੈ ਮਹਾਰਾਜ ਚਰਨਾਂ ਵਿੱਚ।
ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜ ਜਗਤ ਤਰਾਇਆ।
ਇਹ ਗੱਲ ਨੂੰ ਕਿਹਨੇ ਕਿਹਨੇ ਕਿਹਾ? ਲੋਕ, ਇੱਥੇ ਲੌਕਿਕ ਰੀਤੀ ਵੀ ਹੈ, ਲੋਕ ਵੀ ਇਹੀ ਕਹਿੰਦੇ ਨੇ ਭਾਈ ਸਾਧੂ ਦੀ ਧੂੜੀ ਤਾਰ ਦਿੰਦੀ ਹੈ, ਲੋਕਾਂ ਵਿੱਚ ਵੀ ਇਹ ਕਥਨ ਹੈ, ਲੌਕਿਕ ਰੀਤੀ ਵੀ ਹੈਗੀ ਹੈ। ਵੇਦ, ਇਹ ਗੱਲ ਨੂੰ ਵੇਦ ਵੀ ਕਹਿ ਰਿਹਾ। ਅਤੇ ਗੁਰ ਗਿਆਨ, ਗੁਰੂ ਸਾਹਿਬ ਜੀ ਦੇ ਗਿਆਨ ਵਿਖੇ ਵੀ ਭਾਈ ਇਹ ਕਥਨ ਹੈ, ਕੀ ਹੈ? ਸਾਧੂ ਧੂੜ ਜਗਤ ਤਰਾਇਆ,
ਸਾਧੂ ਧੂੜ ਜਗਤ
ਇਹ ਕਿਹਾ ਤਿੰਨਾਂ ਨੇ, ਲੋਕਾਂ, ਲੋਕ ਦੀ ਕ੍ਰਿਤੀ ਵਿੱਚ ਵੀ, ਵੈਦਿਕ ਰੀਤੀ ਵਿੱਚ ਵੀ, ਗੁਰੂ ਗਿਆਨ ਵਿੱਚ ਵੀ ਕਹਿ ਦਿੱਤਾ ਹੈ ਕਿ ਸਾਧੂ ਦੀ ਧੂੜੀ ਹੀ ਭਾਈ ਜਗਤ ਨੂੰ ਧਾਰਨ ਦਾ ਕਾਰਨ ਹੈ, ਜਿਹੜੇ ਪੂਰੇ ਨੇ।
ਪਤਿਤ ਪੁਨੀਤ ਕਰੇ ਕੈ ਪਾਵਨ ਪੁਰਖ ਪਵਿੱਤਰ ਕਰਾਇਆ।
ਪਤਿਤ, ਫਿਰ ਉਹ ਹਿੰਦੀ 'ਚ ਆ ਜਾਂਦਾ, ਉਹ ਕਹਿੰਦੇ ਨੇ ਪਤਿਤ, ਪਾਤਿਤ ਕਹਿਣਾ ਆਪਾਂ, ਪਾਤਿਤ।
ਪਤਿਤ ਪੁਨੀਤ ਕਰੇ ਕੈ,
ਕਰਾਏ ਕੈ, ਕਰਨਾ ਹੈ ਨੀ, ਲਾ ਲਿਓ ਕਰਾਏ ਕੈ, ਕੰਨੇ ਮਿਲਦਾ ਫਿਰ ਹੋਊਗਾ, ਕਰ ਕੈ ਹੋਊਗਾ, ਕਰਾਏ ਕੈ।
ਪਤਿਤ ਪੁਨੀਤ ਕਰਾਏ ਕੈ,
ਠੀਕ,
ਪਾਵਨ ਪੁਰਖ ਪਵਿੱਤਰ ਕਰਾਇਆ।
ਇਹ ਹੈ ਭਾਈ ਤੂੜੀ ਦਾ ਫਲ, ਪਤਿਤਾਂ ਨੂੰ ਕਰ ਦਿੰਦੀ ਹੈ ਪੁਨੀਤ, ਪਵਿੱਤਰ। ਅਤੇ ਹੋਰ ਪਾਵਨ ਪੁਰਖ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪਵਿੱਤਰ ਹਾਂ, ਉਹਨਾਂ ਨੂੰ ਹੋਰ ਪਵਿੱਤਰ ਕਰ ਦਿੱਤਾ, ਅੰਦਰੋਂ ਵੀ ਬਾਹਰੋਂ ਵੀ ਪਵਿੱਤਰ ਕਰ ਦਿੱਤਾ। ਕਹਿਣ ਮਾਤ ਦੇ ਪੁਰਖ ਸੀ ਨਾ ਪਵਿੱਤਰ, ਅਸੀਂ ਪਵਿੱਤਰ ਹੁੰਦੇ ਹਾਂ ਜੀ, ਜਾਂ ਕਈਆਂ ਨੇ ਨੌਵੇਂ ਰੱਖ ਲਿਆ ਪਵਿੱਤਰ, ਹੈਗਾ ਪਵਿੱਤਰ ਨਹੀਂ, ਸਭ ਨੂੰ ਪਵਿੱਤਰ ਕਰ ਦਿੰਦੀ ਹੈ ਜੀ ਪਵਿੱਤਰ, ਇਹ ਧੂੜੀ ਜਿਹੜੀ ਹੈ ਸਭ ਨੂੰ, ਪਵਿੱਤਰਾਂ ਨੂੰ ਪਵਿੱਤਰ ਕਰ ਦਿੱਤਾ। ਚਲੋ,
ਚਰਨੋਦਕ ਮਹਿਮਾ ਅਮਿਤ ਸੇਖ,
ਅਮਿਤ ਤੇ ਵਿਸਰਾ,
ਚਰਨੋਦਕ ਮਹਿਮਾ ਅਮਿਤ ਸੇਖ ਸਹਿਸ ਮੁੱਖ ਅੰਤ ਨਾ ਪਾਇਆ।
ਚਰਨ ਲੋਧਕ ਚਰਨਾਂ ਦਾ ਜਾਂ ਜਲ ਗੁਰੂ ਮਹਾਰਾਜ ਜੀ ਦਾ ਜਾਂ ਗੁਰਮੁਖ ਪਿਆਰਿਆਂ ਦਾ ਜਿਹੜੀ ਜਿਹਨੇ ਧੂੜੀ ਕਹੀ ਹੈ, ਪਹਿਲਾਂ ਧੂੜੀ ਦੀ ਮਹਿਮਾ, ਹੁਣ ਚਰਨਾਂ ਕਮਲਾਂ ਦੀ ਜਲਦੇ ਕੈਸੀ ਮਹਿਮਾ ਉਹ ਅੰਮ੍ਰਿਤ ਮਿਣੀਓ ਨਹੀਂ ਜਾਂਦੀ। ਕੌਣ ਮਿਲ ਕੇ ਦੱਸੂ ਉਸ ਮਹਿਮਾ ਨੂੰ ਜਿਹੜਾ ਚਰਨਾਂ ਦਾ ਅੰਮ੍ਰਿਤ ਜਲ ਹੈ ਜੀ। ਸ਼ੇਸ਼ਨਾਗ ਨੇ ਕਹਿਤੀ ਹੋਣੀ ਹੈ, ਉਹ ਵੀ ਕਹਿ ਦਿੱਤਾ ਨਹੀਂ ਜੀ, ਸ਼ੇਸ਼ ਸਹਿਸ ਮੁੱਖ ਅੰਤ ਨਾ ਪਾਇਆ, ਮੁੱਖ ਅੰਤ ਨਾ ਪਾਇਆ ਉਹ ਨਹੀਂ ਕਹਿਣਾ। ਇਹ ਕਰ ਲਓ ਪਾਠ ਸਿੱਖ ਸਾਰੇ ਬੋਲਿਓ।
ਨੋਦਕ ਮਹਿਮਾ ਅਮਿਤ ਸੇਖ ਸਹਿਸ ਮੁੱਖ ਅੰਤ ਨਾ ਪਾਇਆ।
ਹੁਣ ਠੀਕ ਹੋਇਆ। ਸੋ ਸ਼ੇਸ਼ ਸੇਖ ਸਹਿਸ ਮੁੱਖ, ਸਹਿਸ ਹੁੰਦੇ ਹਜ਼ਾਰ, ਹਜ਼ਾਰ ਮੂੰਹ ਵਾਲਾ ਕੌਣ? ਸ਼ੇਸ਼ਨਾਗ। ਉਹ ਵੀ ਰੋਜ਼ ਨਿਤ ਸਿਫਤ ਕਰਦਾ ਹੈ, ਆਪਣੇ ਮੂੰਹ ਨਾਲ ਰੋਜ਼ ਨਿਤ ਨਵੇਂ ਨਾ ਲੈਂਦਾ ਹੈ, ਅੰਤ ਨਾ ਪਾਇਆ। ਭਾਈ ਇਸ ਮਹਿਮਾ ਦਾ, ਚਰਨ ਕਮਲਾਂ ਦੇ ਜਲ ਅੰਮ੍ਰਿਤ ਦਾ ਉਹਨਾਂ ਨੇ ਵੀ ਅੰਤ ਨਹੀਂ ਪਾਉਣਾ ਕੀਤਾ। ਧੂੜੀ ਦੀ
ਧੂੜੀ ਲੇਖ ਮਿਟਾਇਆ, ਚਰਨੋਦਕ ਮਨ ਵਸਗਤ ਆਇਆ।
ਸਭ ਧੂੜੀ ਨੇ ਜਿਹੜੇ ਅਸੀਂ ਭਾਈ ਲੇਖ ਮਿਟ ਦਿੱਤੇ, ਐਸਾ ਫਲ ਹੈ ਧੂੜੀ ਦਾ। ਜੇ ਧੂੜੀ ਮੱਜਣ ਸਾਧਖੇ ਸਾਈਂ ਥੀ ਕਿਰਪਾ, ਧੂੜੀ ਵਿੱਚ ਲੜਨ ਲੜੀ ਸੁਹਾ ਨਾਨਕ ਤੈਸੈ ਨਾਲੇ। ਲੇਖ ਮਿਟ ਦਿੰਦੀ ਹੈ ਧੂੜੀ ਮੱਥੇ ਦੇ ਜੇ ਲੱਗ ਜਾਏ, ਚਰਨਾਂ ਨੂੰ ਮਿਟਿਆ ਨਹੀਂ ਸੀ ਸਾਹਵਾਗ ਸਿੰਘ ਦਾ ਲੇਖ ਸੁਵੇਗ ਸਿੰਘ ਨੇ, ਕਿਉਂਕਿ ਪੁੱਤਰ ਦਾ ਇੱਕ ਜਨਮ ਮੁਸਲਮਾਨ ਹੋਣਾ ਮੱਥੇ 'ਤੇ ਲਿਖਿਆ ਸੀ। ਚਰਨਾਂ ਦੀ ਧੂੜੀ ਨਾਲ ਸੁਵੇਗ ਸਿੰਘ ਜੀ ਨੇ ਚਰਨਾਂ ਜਿਹੜੇ ਸੀ ਲਾ ਕੇ ਮੱਥੇ ਦੇ ਉੱਤੇ ਅੰਗੂਠਾ ਫੇਰ ਦਿੱਤਾ, ਉਹ ਲੇਖ ਹੀ ਮਿਟ ਦਿੱਤਾ। ਆਖਿਆ ਲੈ ਪੁੱਛ ਲਓ ਹੁਣ ਮੁਸਲਮਾਨ ਮਨ ਨੂੰ ਤਿਆਰ, ਚਰਖੜੀਆਂ 'ਤੇ ਚੜ੍ਹ ਗਏ ਨੇ ਨਾ, ਤੂੰਬਾ ਤੂੰਬਾ 'ਤੇ ਹੋ ਗਏ ਨੇ ਨਾ, ਉਹ ਲੇਖ ਮਿਟ ਦਿੰਦੀ ਆ ਭਾਈ ਇਹ ਧੂੜੀ ਜਿਹੜੀ ਹੈ। ਲਾ ਲਿਆ ਕਰੋ ਪੁਰ ਚਰਨਾਂ ਦੀ ਧੂੜੀ ਮੱਥੇ ਨੂੰ,
ਪੈਰੀ
ਮਨ ਵਸਗਤ ਆਇਆ ਅਤੇ ਮਨ ਵੀ ਭਾਈ ਵਸ ਵਿੱਚ ਆ ਜਾਂਦਾ ਧੂੜੀ ਨਾਲ ਜਿਹਦੀ ਲੱਗ ਜਾਂਦੀ ਹੈ ਕਿਤੇ। ਹਾਂਜੀ ਹੁਣ ਪੈਰੀ ਪਾਓ।
ਪੈਰੀ ਪੈ ਜਗ ਚਰਨੀ ਲਾਇਆ,
ਇਉਂ ਗੁਣ ਵੀ ਭਾਈ ਪੈਰੀ ਪੈ ਕੇ ਸਾਰੇ ਜਗਤ ਨੂੰ ਪੈਰੀ ਪਾ ਲਿੱਤਾ। ਉਹ ਐਸੀ ਹੈ ਥੋੜ੍ਹੀ ਹੈ, ਮੇਰਾ ਮਾਥਾ ਲੱਗ ਹੀ ਲੇ ਧੂਰ ਗੋਬਿੰਦ ਚਰਨਨ ਕੀ, ਕਿਤੇ ਲੱਗ ਜਾਏ ਉਹ।
ਚਰਨੋਦਕ ਹੋਏ ਸੁਰ ਸ੍ਰੀ, ਤਜ ਵੈਕੁੰਠ ਧਰਤ ਵਿੱਚ ਆਈ।
ਠੀਕ ਹੈ, ਚਰਨੋਦਕ ਹੋਏ ਸੁਰ ਸ੍ਰੀ, ਸੁਰ ਸ੍ਰੀ ਨਾਮ ਗੰਗਾ ਦਾ, ਕਿੱਥੋਂ ਚ ਬਣੀ ਹੈ ਜੀ ਗੰਗਾ? ਉਹ ਤੁਹਾਨੂੰ ਗਾਥਾ ਪਹਿਲਾਂ ਬਹੁਤ ਵਾਰੀ ਆਪਾਂ ਸਾਂਝੀ ਕੀਤੀ ਹੈ, ਵੀ ਜਦੋਂ ਬਾਵਨ ਅਵਤਾਰ ਧਾਰਿਆ ਰਾਜੇ ਬਲ ਨੂੰ ਛਲਿਆ, ਅਤੇ ਉਹ ਇੱਕ ਕਦਮ ਜਿਹੜਾ ਸੀ ਬਲ ਰਾਜੇ ਤੋਂ ਲੈ ਕੇ ਦੂਜਾ ਪੈਰ ਕਿੱਥੇ ਚੱਲ ਗਿਆ? ਬ੍ਰਹਮ ਲੋਕ ਵਿੱਚ। ਅਤੇ ਉਹ ਜਿਹੜਾ ਉੱਥੇ ਬ੍ਰਹਮ ਲੋਕ ਚਰਨ ਗਿਆ, ਉਹ ਬ੍ਰਹਮਾ ਨੇ ਕਹਿੰਦੇ ਨੇ ਵੀ ਚਰਨ ਧੋ ਲਏ, ਉਹ ਤੂੰ ਚਰਨ ਧੋਤਾ ਕਮੰਡਲ 'ਚ ਪਾ ਲਿਆ, ਉੱਥੋਂ ਗੰਗਾ ਫਿਰ ਬਣੀ ਆ ਜਦੋਂ ਡੋਲਿਆ। ਇਹ ਉਹਦੇ ਨਿਕਲਣ ਦਾ ਨਿਕਾਸ ਦੱਸਿਆ। ਚਰਨਾ ਚਰਨੋਦਕ ਹੋਏ ਸੁਰ ਸਰੀ, ਜਿਵੇਂ ਉਹ ਚਰਨਾਂ ਦੇ ਜਲ ਤੋਂ ਗੰਗਾ ਬਣੀ ਹੈ, ਕਿ ਉਹ ਗੰਗਾ ਫਿਰ ਤਜ ਵੈਕੁੰਠ ਵੈਕੁੰਠ ਨੂੰ ਛੱਡ ਕੇ ਕਿੱਥੇ ਆ ਗਈ? ਧਰਤ ਵਿੱਚ ਆ ਗਈ। ਇੱਕ ਧਾਰਾ ਤਾਂ, ਦੂਜੀ ਹੋਰ ਕੀ ਹੋਇਆ?
900 ਨਦੀ 99 68 ਤੀਰਥ ਅੰਗ ਸਮਾਈ।
999 ਨਦੀਆਂ ਇਹ 'ਚ ਮਿਲਦੀਆਂ ਨੇ ਗੰਗਾ 'ਚ, ਅਤੇ ਉਹ ਗੰਗਾ ਰੂਪ ਹੋ ਗਈਆਂ, ਅਤੇ ਇਹਨੂੰ 68 ਤੀਰਥਾਂ ਦਾ ਫਲ ਉਹਨਾਂ ਲੋਕਾਂ ਨੇ ਮੰਨਿਆ। ਹਾਂ, ਅਤੇ ਸਾਰੀਆਂ ਉਹਨਾਂ ਦੇ ਅੰਗ ਵਿੱਚ ਸਮਾ ਗਈਆਂ ਗੰਗਾ ਦੇ ਇੰਨੀਆਂ ਨਦੀਆਂ, ਅਤੇ ਇਹਨਾਂ ਸਾਰੇ ਤੀਰਥਾਂ ਦਾ ਫਲ ਗੰਗਾ ਨੂੰ ਮੰਨਿਆ, ਕਿਉਂਕਿ ਉਹਦੇ ਚਰਨਾਂ ਦਾ ਜਲ ਜਾਣ ਕੇ ਅੱਗੇ ਦੱਸਣਗੇ।
ਤੇਹੂ ਲੋਈ ਪਰਵਾਨ ਹੈ ਮਹਾਂਦੇਵ ਲੈ ਸੀਸ ਚੜ੍ਹਾਈ।
ਉਦੋਂ ਜਦੋਂ ਨਾ ਇਹ ਗੰਗਾ ਕਿਵੇਂ ਆਈ ਸੀ ਧਰਤੀ 'ਤੇ, ਕਹਿੰਦੇ ਆਪਣੇ ਪਿੱਤਰਾਂ ਦਾ ਆਧਾਰ ਕਰਨ ਵਾਸਤੇ ਭਗੀਰਥ ਜਿਹੜਾ ਸੀ ਲਿਆਉਣ ਲਈ ਉਹਨੇ ਲਿਆਂਦੀ ਸੀ, ਪਰ ਕਹਿਣ ਲੱਗੇ ਜੇ ਉਸ ਵੇਲੇ ਸਾਰਾ ਵੇਗ ਇਹਦਾ ਸੀ ਕਿਤੇ, ਇੰਨਾ ਤੇਜ਼ ਸੀ ਸਾਰੀ ਧਰਤੀ ਨੂੰ ਸਮੇਟ ਲੈਣਾ ਸੀ। ਫਿਰ ਕਹਿੰਦੇ ਉਹ ਸ਼ਿਵ ਜੀ ਨੇ ਉਹਦੇ ਵੇਗ ਨੂੰ ਆਪਣੇ ਸੀਸ ਵਿੱਚ ਸਹਾਰਿਆ ਅਤੇ ਤਿੰਨ ਧਾਰਾਂ ਹੋ ਕੇ ਕੱਢਿਆ, ਅਤੇ ਉਹ ਲੋਈ ਪ੍ਰਵਾਨ ਹੈ ਤਾਂ ਹੀ ਤਿੰਨ ਲੋਕਾਂ ਨੂੰ ਗਈ। ਇੱਕ ਧਾਰਾ ਤਾਂ ਕਿੱਥੇ ਗਈ? ਪਤਾਲ ਨੂੰ ਭੇਜਤੀ, ਉਹਦਾ ਨਾਂ ਰੱਖ ਦਿੱਤਾ ਭੋਗਾਵਤੀ, ਉਹ ਜਿਹੜੀ ਪਤਾਲ ਵੱਲ ਨੂੰ ਭੇਜਤੀ। ਉਹ ਉਹਦਾ ਨਾਮ ਕੀ ਪੈ ਗਿਆ? ਭੋਗਾਵਤੀ। ਇੱਕ ਜਿਹੜੀ ਸਵਰਗ ਵੱਲ ਨੂੰ ਭੇਜੇ ਉਹਦਾ ਨਾਮ ਰੱਖ ਦਿੱਤਾ ਅਮਰਾਵਤੀ। ਇੱਕ ਜਿਹੜੀ ਮਾਤ ਲੋਕ 'ਤੇ ਆ ਗਈ ਉਹਦਾ ਨਾਮ ਰੱਖਤਾ ਗੰਗਾ। ਉਹ ਤਿੰਨ ਧਾਰਾ ਹੋ ਕੇ ਬਗੀ ਉਹਦੇ ਸਿਰ ਵਿੱਚੋਂ ਨਿਕਲ ਕੇ। ਹਾਂਜੀ,
ਦੇਵੀ ਦੇਵ ਸਰੇਵ ਦੇ,
ਇਸ ਗੰਗਾ ਨੂੰ ਕਹਿੰਦੇ ਦੇਵਤੇ, ਦੇਵੀ ਵੀ ਸਰੇਵਦੇ ਨੇ। ਜੈ ਜੈ
ਜੈ ਜੈਕਾਰ ਵੱਡੀ ਵਡਿਆਈ,
ਜੈ ਜੈਕਾਰ ਵੀ ਕਰਦੇ ਨੇ। ਵਡਿਆਈ ਬਹੁਤ ਵੱਡੀ ਹੈ ਗੰਗਾ ਦੀ, ਵੀ ਪਵਿੱਤਰ ਹੈ। ਪਰ ਹੁਣ ਸਾਧੂ ਦੀ ਧੂੜੀ ਦੱਸਣਗੇ ਗੰਗਾ ਦੇ ਪਾਣੀ ਨਾਲ ਵੀ ਪਵਿੱਤਰ ਹੈ। ਦ੍ਰਿਸ਼ਟਾਂਤ ਇੱਥੇ ਦੇਣਾ ਗੰਗਾ ਦਾ, ਇਹਨੂੰ ਪਵਿੱਤਰ ਮੰਨ ਲਿਆ ਸਾਰਿਆਂ ਨੇ। ਪਰ ਗੰਗਾ ਵੀ ਕਿਵੇਂ ਪਵਿੱਤਰ ਹੁੰਦੀ?
ਸਨ ਗੰਗਾ ਬੇਕੁੰਠ ਲੱਖ ਲੱਖ ਬੈਕੁੰਠ ਨਾਥ ਲਿਵਲਾਈ,
ਇਸ ਗੰਗਾ ਨੂੰ ਭਾਈ ਲੱਖਾਂ ਬੈਕੁੰਠ, ਲੱਖਾਂ ਬੈਕੁੰਠਾਂ ਦੇ ਸਮਾਮੀ ਸਣ ਗੰਗਾ, ਸਣ ਮੈਨੇ ਸਮੇਤ, ਗੰਗਾ ਦੇ ਸਮੇਤ ਭਾਈ ਲਿਵ ਲਾ ਕੇ ਧਿਆਨ ਕਰਕੇ ਇਹੀ ਗੱਲ ਆਖਦੇ ਨੇ। ਕੀ ਕਹਿੰਦੇ ਨੇ ਅਗਲੀ ਤੁਕ 'ਚ ਖੋਲਿਆ?
ਸਾਧੂ ਧੂੜ ਦਲੰਬ ਹੈ।
ਹਾਂ ਵੇਖੋ, ਸਾਧੂ ਦੀ ਧੂੜੀ ਦਲੰਬ ਹੈ, ਉਹਨਾਂ ਨੂੰ ਵੀ ਨਹੀਂ ਪ੍ਰਾਪਤ ਹੁੰਦੀ। ਉਹ ਵੀ ਲੱਭਦੇ ਨੇ ਗੰਗਾ ਦੇ ਤੀਰਥਾਂ ਦੇ ਇਸ਼ਨਾਨ ਕਰਨ ਵਾਲੇ ਵੀ, ਅਤੇ ਗੰਗਾ ਖੁਦ ਵੀ ਲੱਭਦੀ ਹੈ ਸਾਧੂ ਦੀ ਧੂੜੀ ਨੂੰ। ਐਸੀ ਦੁਲੰਬ ਹੈ ਭਾਈ, ਸਾਧੂ ਦੀ ਧੂੜੀ ਪਵਿੱਤਰ ਹੈ ਗੰਗਾ ਨਾਲੋਂ ਵੀ, ਠਾਰ ਤੀਰਥਾਂ ਤੋਂ ਵੀ।
ਸਾਧ ਸੰਗਤ ਗੁਰ ਸਤ ਸਾਧ ਸੰਗਤ ਸਤਿਗੁਰ ਸਰਨਾਈ,
ਇਹ ਧੂੜੀ ਮਿਲਦੀ ਕਿੱਥੋਂ ਆ? ਸਾਧ ਸੰਗਤ ਸਤਿਗੁਰ ਸਰਨਾਈ, ਸਤਿਗੁਰ ਦੀ ਸਰਨ ਵਿੱਚ ਆ ਕੇ ਸਾਧ ਸੰਗਤ 'ਚੋਂ ਭਾਈ ਇਹ ਧੂੜੀ ਮਿਲਦੀ ਹੈ।
ਚਰਨ ਕਮਲ ਦਲ ਕੀ ਮਨਾ ਪਾਈ,
ਇਸ ਕਰਕੇ ਮੱਥਾ ਚੰਗੀ ਤਰ੍ਹਾਂ ਟਿਕਾ ਕੇ ਲਾਇਆ ਕਰੋ ਜਦੋਂ ਮੱਥਾ ਟੇਕਦੇ ਹੁੰਦੇ ਹੋ, ਤਾਂ ਜੋ ਧੂੜੀ ਮੱਥੇ ਨੂੰ ਲੱਗ ਜਾਏ। ਬਸ ਕਈ ਤਾਂ ਹੁਣ ਵਸਤਰ ਇੱਦਾਂ ਦੇ ਪਾਏ ਨੇ, ਝੁਕਣੇ ਨਹੀਂ ਦਿੰਦਾ, ਧੂੜੀ ਮੱਥੇ ਨੂੰ ਕਿੱਥੋਂ ਲੱਗਣੀ ਹੈ? ਦੂਰੋਂ ਕੋਡਾ ਜੋ ਕੇ ਮੁੜ ਜਾਣੇ ਅਤੇ ਧੂੜੀ ਲੱਗੇ ਕਿਵੇਂ? ਇਉਂ ਸ਼ਰਧਾ ਨਾਲ ਭਾਈ ਮੱਥਾ ਲਾਇਆ ਕਰੋ ਗੁਰਚਰਨਾਂ 'ਤੇ, ਧੂੜੀ ਲੱਗ ਜਾਏ ਚੰਗੀ ਤਰ੍ਹਾਂ, ਅਤੇ ਹੱਥਾਂ ਨਾਲ ਵੀ ਲਾ ਲਿਆ ਕਰੋ ਮੁੱਖ ਨੂੰ ਸਾਰੇ, ਧੂੜੀ ਲਾ ਕੇ ਇਉਂ ਇਸ਼ਨਾਨ ਕਰ ਲਿਆ ਕਰੋ। ਐਵੇਂ ਨਹੀਂ ਆ ਗਈ ਧੂੜੀ, ਇਹ ਦੇਖ ਲਓ ਕਿੰਨਾ ਬਾਹਰ ਫਲ ਦੱਸਿਆ ਧੂੜੀ ਦਾ, ਧੂੜ ਨਾ ਸਮਝੋ। ਇਹ ਵਿਗਿਆਨੀ ਲੋਕਾਂ ਦੇ ਸਮਝ ਆਉਣ ਦੀ ਗੱਲ ਨਹੀਂ ਹੈਗੀ, ਉਹ ਇਹਨੂੰ ਧੂੜੀ ਸਮਝਣਗੇ, ਮਿੱਟੀ ਹੈ ਕਣਕ ਹੈ। ਚਲੋ ਜੀ,
ਚਰਨ ਕਮਲ ਦਲ ਕੀ ਮਨਾ ਪਾਈ,
ਗੁਰੂ ਸਾਹਿਬ ਜੀ ਚਰਨਾ ਕਮਲਾਂ, ਕਮਲ ਹੁੰਦਾ, ਕਮਲ ਦਾ ਫੁੱਲ ਹੁੰਦਾ, ਫੁੱਲ ਦੀਆਂ ਪੱਤੀਆਂ ਹੁੰਦੀਆਂ ਨੇ, 16 ਪੱਤੀਆਂ ਵਾਲਾ ਕਮਲ ਹੁੰਦਾ। ਪਰ ਜਿਹੜੇ ਸਤਿਗੁਰਾਂ ਦੇ ਚਰਨਾ ਕਮਲਾਂ ਦੀ ਇੱਕ ਪੱਤੀ ਦਲ, ਜਿਹੜੀ ਪੱਤੀ ਹੈ ਨਾ, ਇੱਕ ਪੱਤਰੀ ਦਾ ਵੀ ਕੀਮ ਨਾ ਪਾਈ, ਪਾਏ ਨਹੀਂ ਸਕਦਾ ਕੋਈ ਕੀਮਤ। ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦਿ, ਕਬੀਰ ਸਾਹਿਬ ਜੀ ਕਹਿੰਦੇ ਨੇ ਚਰਨ ਕਮਲ ਕੀ ਮੌਜ ਮੈਂ, ਕਹੋ ਕੈਸੇ ਅਰਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਐਸੀ ਸੋਭਾ ਹੈ ਚਰਨ ਕਮਲਾਂ ਦੀ, ਕਬੀਰ ਸਾਹਿਬ ਨੂੰ ਪਤਾ ਇਹਨਾਂ ਗੱਲਾਂ, ਉਹ ਕਹਿ ਗਏ ਬਾਣੀ 'ਚ। ਚਲੋ,
ਚਰਨ ਸਰਨ ਜਸ ਲਖਮੀ, ਲੱਖ ਕਲਾ ਹੋਏ ਲਖੀ ਨਾ ਜਾਈ।
ਦੇਖੋ ਆਹ ਲਛਮੀ ਜਿਹੜੀ ਹੈ ਨਾ, ਚਰ ਜਿਸ ਲਖਮੀ ਦੀ ਚਰਨ ਸਰਨ ਵਿੱਚ ਕੀ ਖੜਾ? ਲੱਖਾਂ ਕਲਾ ਉਹਦੀ ਚਰਨਾਂ 'ਚ ਮੌਜੂਦ ਨੇ ਲਛਮੀ ਦੇ। ਲਛਮੀ ਕੌਣ ਹੈ? ਲੱਛੋ ਰਾਣੀ। ਕੌਣ ਹੈ ਲੱਛੋ ਰਾਣੀ?
ਮਾਇਆ।
ਅਤੇ ਵਿਸ਼ਨੂੰ ਦੇ ਚਰਨਾਂ 'ਚ ਖੜੀ ਹੈ, ਕਹਿੰਦੇ ਉਹਦੀ ਉਹਦੇ ਘਰ ਵਾਲੀ ਵੀ ਹੈ ਲਛਮੀ ਹੈ। ਅਤੇ ਆਉਣ ਲੱਗਿਆ ਦੀਵਾਲੀ, ਦੇਖਿਓ ਹੁਣ ਤਿਆਰੀ ਕਰ ਰਹੇ ਨੇ ਇਹਦੀ ਪੂਜਾ ਕਰਨ ਦੀ ਸਾਰੇ, ਵੀ ਅਸੀਂ ਇਹਦੀ ਪੂਜਾ ਕਰੀਏ, ਸਾਡੇ ਘਰ ਵੀ ਆ ਜਾਏ। ਅਤੇ ਇਹ ਦੇਖਿਓ ਹੁਣ ਧੂੜੀ ਦਾ ਤਾਂ ਫਲ ਇਹ ਦੱਸਣਗੇ ਦੇ ਨਾਲ, ਜਿਹੜੀ ਲਛਮੀ ਆ ਮੰਨ ਲਿਆ ਵੀ ਲੱਖਾਂ ਕਲਾ ਸ਼ਕਤੀਆਂ ਹੈਗੀਆਂ ਨੇ ਉਹਦੇ ਚਰਨਾਂ 'ਚ ਖੜੀਆਂ ਨੇ, ਦਿੱਤੀਆਂ ਹੋਈਆਂ ਚਲੋ ਵਾਹਿਗੁਰੂ ਨੇ, ਲਖੀ ਨਾ ਜਾਈ, ਲਖੀਆਂ ਜਾਂਦੀਆਂ ਵੀ ਕਿੰਨੀਆਂ ਕੁ ਨੇ, ਅਤੇ ਹੋਰ ਕੀ ਆ ਉਹਦੇ ਕੋਲੇ?
ਰਿੱਧ ਸਿੱਧ ਨਿੱਧ ਸਭ ਗੋਲੀਆਂ,
ਇਹ ਸਾਰੀਆਂ ਗੋਲੀਆਂ ਹੋ ਕੇ ਖੜੀਆਂ ਨੇ, ਰਿਧੀਆਂ ਵੀ ਸਿੱਧੀਆਂ ਵੀ ਨਿਧੀਆਂ ਵੀ, ਉਹਦੀਆਂ ਦਾਸੀਆਂ ਹੋ ਕੇ ਖੜੀਆਂ ਉਹਦੇ ਚਰਨਾਂ 'ਚ। ਹੋਰ
ਸਾਧਕ ਸਿੱਧ ਰਹੇ ਲਪਟਾਈ,
ਸਾਧਨਾ ਕਰਨ ਵਾਲੇ ਸਿੱਧ ਵੀ ਜਿਹੜੇ ਲਪਟੇ ਪਏ ਨੇ ਵੀ ਰਿਧੀਆਂ ਸਿੱਧੀਆਂ ਇੱਥੋਂ ਮਿਲਣਗੀਆਂ ਸਾਨੂੰ, ਉਹਦੇ ਚਰਨਾਂ ਨੂੰ ਪੂਜ ਰਹੇ ਨੇ ਲੈਣ ਵਾਸਤੇ। ਹੋਰ ਕੌਣ ਕੌਣ?
ਚਾਰ ਵਰਨ ਛੇ ਦਰਸ਼ਨ,
ਚਾਰੇ ਵਰਨ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਵੀ ਪੂਜਦੇ ਨੇ, ਛੇ ਦਰਸ਼ਨੀ ਵੀ ਪੂਜਦੇ ਨੇ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਮਾ ਬਿਪਰਕਾ, ਜਾਮਾ ਮੀਨਾ ਵੇਖ, ਇਹ ਛੇ ਦਰਸ਼ਨੀ ਵੀ ਉਹਨੂੰ ਪੂਜਦੇ ਨੇ। ਹੋਰ ਕੌਣ?
ਜਤੀ
ਛੇ ਜਤੀ ਵੀ ਸਤੀ ਵੀ ਨੌ ਨਾਥ ਵੀ ਨਿਭਦੇ ਨੇ ਨਿਭਾਈ ਨਿਭ ਰਹੇ ਨੇ ਉਹਦੇ ਚਰਨਾਂ ਚ ਲਕਸ਼ਮੀ ਦੇ ਲੈਣ ਨੂੰ। ਅੱਗੇ ਜੀ
ਤਿੰਨ ਲੋ ਚੌਦ
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 ਚੌਦ ਚੌਦ ਹੈ
ਚੌਦ
ਹਾਹਾ ਲਾ ਦੇ
ਚੌਦਾਂ ਤਿੰਨ ਲੋ ਚੌਦਾਂ ਭਵਨ ਜਲ ਥਲ ਮਹਿਲ ਛਲ ਕਰ ਜਾਈ
ਛਾਈ
ਛਾਈ।
ਪੜ੍ਹੋ ਜੀ ਸਾਰੇ।
ਤਿੰਨ ਲੋ ਚੌਦਾਂ ਭਵਨ ਜਲ ਥਲ ਮਹਿਲ ਛਲ ਕਰ
ਇਹ ਲਕਸ਼ਮੀ ਦੇ ਚੰਨ ਤਿੰਨੇ ਲੋਕ ਚੌਦਾਂ ਭਵਨ ਜਲਾਂ ਥਲਾਂ ਪ੍ਰਿਥਵੀ ਪਤਾਲਾਂ ਮਹੀ ਧਰਤੀ ਮਹੀ ਅਲ ਅਲ ਹੋ ਗਿਆ ਆਕਾਸ਼ ਸਾਰਿਆਂ ਵਿੱਚ ਛਲ ਕਰ ਰਹੀ ਹੈ ਨਾ ਲੱਛੋ ਰਾਣੀ ਸਭ ਨੂੰ ਛਲ ਰਹੀ ਹੈ। ਅਤੇ ਹੋਰ ਕੌਣ? ਘਰ ਵਾਲਾ ਵੀ ਕਹਿ ਦਿਓ ਨਾਲ ਇਹਦੇ
ਕਮਲਾਸਨ ਕਮਲਪਤੀ
ਕਮਲਾਪਤੀ
ਕਮਲਾਪਤੀ
ਕਮਲਾਪਤੀ ਕੌਣ ਹੈ? ਲਕਸ਼ਮੀ ਦੇ ਘਰ ਵਾਲਾ ਉਹ ਕੌਣ ਹੈ? ਵਿਸ਼ਨੂੰ ਕਮਲਾਸਨ ਲਕਸ਼ਮੀ ਵੀ ਅਤੇ ਇਹਦੇ ਘਰ ਵਾਲਾ ਵਿਸ਼ਨੂੰ ਵੀ
ਸਾਧ ਸੰਗਤ
ਹਾਂ ਸ਼ਰਨਾਗਤ
ਆਈ
ਇਹ ਵੀ ਆ ਗਏ ਭਾਈ ਸ਼ਰਨ ਵਿੱਚ ਉਹ ਲੋਕ ਉਹਦੀ ਸ਼ਰਨ ਵਿੱਚ ਗਏ ਨੇ ਲਕਸ਼ਮੀ ਵੀ ਆ ਕੇ ਸ਼ਰਨ ਵਿੱਚ ਖੜੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਵਿੱਚ ਆ ਕੇ ਖੜ ਜਾਂਦੀ ਹੈ। ਦੱਸੋ ਜੀ ਕੋਈ ਸੇਵਾ ਆਇਆ ਸੀ ਨਾ ਵਿਸ਼ਨੂੰ ਸੇਵਾ ਕਰਨ ਵਾਸਤੇ ਹਰਿਮੰਦਰ ਸਾਹਿਬ ਅਤੇ ਹਰ ਕੀ ਪੌੜੀ ਵਾਲੀ ਥਾਂ ਜਿਹੜਾ ਸੀ ਆਪ ਸੇਵਾ ਸੇਵਾਦਾਰ ਹੋ ਕੇ ਲੱਗਿਆ ਤਾਂ ਹੀ ਨਾਂ ਪਿਆ ਉਹਦਾ ਹਰ ਕੀ ਪੌੜੀ ਆਪ ਸੇਵਾ ਕਰਕੇ ਗਿਆ ਪਵਿੱਤਰ ਹੋਣ ਵਾਸਤੇ ਧੂੜੀ ਲੈਣ ਵਾਸਤੇ।
ਪੈਰੀ ਪੈ ਪਾ ਖਾਕ ਹੋਏ ਆਪ ਗਵਾਏ ਨਾ ਆਪ ਗਣਾਈ।
ਹਾਂਜੀ ਪੈਰੀ ਪੈ ਜਾਈਏ ਜੀ ਅਤੇ ਪਾ ਖਾਕ ਹੋ ਜਾਏ ਚਰਨਾਂ ਦੀ ਧੂੜ ਬਣ ਜਾਈਏ ਆਪ ਗਵਾ ਲਈਏ ਜੀ ਆਪਾਂ ਪਾਪ ਮੇਟਦੀ ਹੋਵੇ ਨਾ ਆਪ ਗਣਾਈ ਨਾ ਗਣਾਈਏ ਆਪਣੇ ਆਪ ਨੂੰ ਇੱਦਾਂ ਦੇ ਗੁਰਸਿੱਖ ਬਣ ਜਾਈਏ ਫਿਰ ਵਿਸ਼ਨੂੰ ਆਪ ਆਊਗਾ ਪੂਜਣ ਲਈ ਦਸਵੀਂ ਆਪ ਆ ਜਾਊਗੀ ਦਸ ਗੁਰਮੁਖਾਂ ਕੁਝ ਸੇਵਾ ਚਰਨਾਂ 'ਚ ਖੜੀ ਹੈ।
ਗੁਰਮੁਖ ਸੁੱਖ ਫਲ ਵੱਡੀ ਵਡਿਆਈ
ਕਿਉਂ ਭਾਈ ਗੁਰਮੁਖਾਂ ਦੇ ਪਾਸ ਸੁੱਖ ਫਲ ਹੈ ਤਾਂ ਗੁਰਸਿੱਖਾਂ ਦੀ ਇੰਨੀ ਵਡਿਆਈ ਵੱਡੀ ਐਵੇਂ ਨਹੀਂ ਹੈਗੀ ਸੁੱਖ ਫਲ ਵਾਲੇ ਨੇ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਇਹ ਪਦਵੀ ਆ ਗੁਰਸਿੱਖੀ ਦੀ।
ਬਾਵਨ ਰੂਪੀ ਹੋਏ ਕੈ ਬਲ ਛਲ ਅਛਲ ਆਪ ਛਲਾਇਆ
ਬਾਵਨ ਰੂਪ ਧਾਰਿਆ ਜੀ ਵਿਸ਼ਨੂੰ ਨੇ ਕਿਉਂ ਧਾਰਿਆ ਸੀ ਬਲ ਛਲ ਬਲ ਰਾਜ ਨੂੰ ਛਲਣ ਵਾਸਤੇ ਪਰ ਹੋ ਕੀ ਗਿਆ ਉਲਟ ਵੀ ਹੋ ਗਿਆ ਉਹਨੂੰ ਛਲਣ ਵਾਸਤੇ ਆਇਆ ਆਪ ਆਪਣੇ ਛਲ ਸਮਝਦਾ ਸੀ ਆਪ ਵੀ ਛਲਿਆ ਗਿਆ ਕਿਉਂ ਲੱਤੋਂ ਫਾਲਿਆ ਜਾਣ ਲੱਗੇ ਨੂੰ ਕਹਿੰਦੇ ਤੁਸੀਂ ਵੀ ਤਾਂ ਵਚਨ ਕੀਤਾ ਸੀ ਕਿ ਤੁਹਾਡੇ ਦਰ ਮੂਹਰੇ ਮੈਂ ਪਹਿਰਾ ਦਊਂਗਾ ਖੜ ਜਾ ਇੱਥੇ ਹੀ ਰਹਿ ਹੁਣ ਇਸ ਲਈ ਅੱਜ ਉਹ ਬਲ ਕੇ ਦੁਆਰ ਖੜੋ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ ਪਹਿਰਾ ਦੇਣਾ ਪੈ ਗਿਆ ਆਪ ਵੀ ਛਲਿਆ ਗਿਆ।
ਕਰੋ ਅਢਾਈ ਧਰਤ ਮੰਗ
ਕਰੋ ਨਾਮ ਕਰਮ ਦਾ ਕਿੰਨੀ ਕੁ ਮੰਗੀ ਸੀ ਧਰਤੀ ਅਢਾਈ ਢਾਈ ਕਰਮਾਂ ਇਉਂ ਬਲ ਰਾਜੇ ਤੋਂ ਢਾਈ ਕਰਮਾਂ ਦਾਨ 'ਚ ਮੰਗੀ ਸੀ ਪਰ ਫਿਰ ਹੋ ਕੇ ਗਿਆ
ਪਿੱਛੋਂ ਦੇ ਦੇ ਵੰਡ ਪਿੰਡ ਵਧਾਇਆ ਵੱਡ ਪਿੰਡ ਵਧਾਇਆ
ਪਿੱਛੋਂ ਦੇ
ਵੱਡ ਪਿੰਡ
ਵੱਡ ਪਿੰਡ ਵਧਾਇਆ ਉਹਨੂੰ ਤਾਂ ਐਂ ਸੀ ਵੀ ਬਾਹੁਣਾ ਜਿਹਾ ਤਾਂ ਹੈਗਾ ਬਾਹਮਣ ਕਿੰਨੀ ਕੁ ਲੈ ਲੂਗਾ ਢਾਈ ਕਰਮਾਂ ਛੋਟਾ ਜਿਹਾ ਹੈ ਇਹ ਪਰ ਪਿੱਛੋਂ ਦੇ ਕੀ ਹੋਇਆ ਦੇ ਤੀ ਜੀ ਚੰਗਾ ਜੀ ਦਿੱਤੀ ਢਾਈ ਕਰਮਾਂ ਪਿੱਛੋਂ ਪਿੰਡ ਸਰੀਰ ਬਹੁਤ ਵੱਡਾ ਵਧਾ ਲਿਆ ਕਿੱਡਾ ਖੋ ਗਿਆ ਫਿਰ
ਦੋ ਕਰਵਾ ਕਰ ਤਿੰਨ ਲੋਕ
ਹਾਂ ਦੋ ਕਰਮਾਂ ਤਾਂ ਤਿੰਨੇ ਲੋਕ ਮਿਣਤੇ ਐਡਾ ਆਕਾਰ ਵਧਾ ਲਿਆ
ਬਲ ਰਾਜੇ ਫਿਰ ਮਗਰ ਮਿਣਾਇਆ
ਹਾਂ ਮਗਰੋਂ ਅੱਧੀ ਕਰਮ ਰਹਿ ਗਈ ਬਲ ਰਾਜੇ ਨੂੰ ਮਿਲ ਲਿਆ ਉਹਦੇ 'ਚ ਸਭ ਕੁਛ ਲੈ ਲਿਆ
ਸੁਰਗੋ ਚੰਗਾ ਜਾਣ ਕੇ
ਪਰ ਸੁਰਗੋ ਚੰਗਾ ਜਾਣ ਕੇ ਫਿਰ ਕਹਿੰਦੇ ਰਾਜ ਜਿਹੜਾ ਸੀ ਨਾ ਲੈਣ ਲੱਗਾ ਸੀ ਸੁਰਗ ਦਾ ਇਹ ਬਲ ਰਾਜਾ ਜਿਹੜਾ ਸੀ ਪਰ ਕਹਿੰਦੇ ਚੱਲ ਸੁਰਗ ਦਾ ਕੀ ਕਹਿਣਾ ਰਾਜ ਲੈਣਾ ਪਤਾਲ ਦਾ ਹੀ ਲੈ ਲੈਂਦੇ ਹਾਂ
ਰਾਜ ਪਤਾਲ ਲੋਕ ਦਾ ਪਾਇਆ
ਪਤਾਲ ਲੋਕ ਦਾ ਰਾਜ ਲੈ ਕੇ ਉੱਥੋਂ ਦਾ ਰਾਜਾ ਬਣ ਗਿਆ ਕਹਿੰਦੇ ਸੁਰਗ ਦੇ ਲੋਕ ਇੱਥੇ ਠੀਕ ਹੈ
ਬ੍ਰਹਮਾ ਬਿਸਨ ਮੇਸ ਤਰੈ
ਤਿੰਨੇ ਹੀ ਹੁਣ
ਵਸਲ ਦਰਬਾਨ ਸਦਾਇਆ
ਹਾਂ ਭਗਤ ਵਸਲ ਦਰਬਾਨ ਸਦਾਇਆ ਹੁਣ ਦਰਬਾਨ ਦਰਬਾਨ 'ਚ ਹੀ ਬਲ ਰਾਜੇ ਦੇ ਦਰਬਾਨ 'ਚ ਹੀ ਜਦੋਂ ਵਿਸ਼ਨੂੰ ਥੱਕ ਜਾਂਦਾ ਫਿਰ ਕਹਿੰਦਾ ਬਰਮਾ ਤੂੰ ਆ ਜਾ ਹੁਣ ਉਹ ਆ ਜਾਂਦਾ ਫਿਰ ਸ਼ਿਵਜੀ ਦੀ ਵਾਰੀ ਲਾ ਦਿੰਦਾ ਤੂੰ ਆ ਵੀ ਖੜ੍ਹਨਾ ਹੀ ਪਊ ਇੱਥੇ ਆਪਾਂ ਨੂੰ ਵਚਨ ਹੋ ਚੁੱਕੇ ਨੇ ਇਹ ਭਗਤ ਵਸਲ ਹੋ ਗਿਆ ਹੁਣ
ਬਾਵਨ ਲੱਖ ਸੁਪਾਵਨਾ ਸਾਧ ਸੰਗਤ ਰਜ ਇੱਛ ਪੁਜਾਇਆ
ਉਹ ਤਾਂ ਹੋਈ ਨਾ ਬਾਵਨ ਦੀ ਇੰਨੀ ਵਡਿਆਈ ਪਰ ਹੁਣ ਖਿਆਲ ਕਰੋ ਗੁਰਸਿੱਖ ਦੀ ਬਾਵਨ ਲੱਖ ਸੋ ਪਾਵਨ, ਬਾਵਨ ਵਰਗੇ ਲੱਖਾਂ ਪਵਿੱਤਰ ਜਿਹੜੇ ਆਪਣੇ ਆਪ ਨੂੰ ਮੰਨੀ ਬੈਠੇ ਨੇ, ਉਹ ਵੀ ਸਾਧ ਸੰਗਤ ਰਜ, ਰਜ ਹੁੰਦੀ ਹੈ ਧੂੜੀ, ਉਹ ਵੀ ਪਾਈ ਹੈ ਆਪਣੇ ਆਪ ਨੂੰ ਪਵਿੱਤਰ ਬਣ ਕੇ ਬੈਠੇ ਹੋਏ, ਉਹ ਵੀ ਇੱਛਾ ਇੱਛਦੇ ਨੇ ਗੁਰਸਿੱਖਾਂ ਦੀ ਧੂੜੀ ਮੈਨੂੰ ਵੀ ਮਿਲ ਜਾਏ, ਉਹ ਵੀ ਪਤਾਲ 'ਚ ਅਰਦਾਸਾਂ ਬੈਠਾ ਕਰਦਾ, ਭੇਜ ਦਿਓ ਸਿੱਖਾਂ ਨੂੰ ਇੱਥੇ,
ਸਾਧ ਸੰਗਤ ਗੁਰਚਰਨ ਤੇ
ਆਇਆ, ਆਏ ਭਾਈ ਗੁਰਚਰਨਾਂ ਦਾ ਫਲ ਦੇਖ ਲਓ, ਸਾਧ ਸੰਗਤ ਗੁਰਚਰਨ ਤੇ ਆਇਆ, ਸਾਧ ਸੰਗਤ ਗੁਰਚਰਨਾਂ ਨੂੰ ਭਾਈ ਧਿਆਇਆ ਹੈ, ਐਸੀ ਹੈ ਗੁਰਸਿੱਖੀ, ਇਹ ਗੁਰਸਿੱਖੀ ਦਾ ਕਰਨੀ ਹੈ, ਗੁਰਸਿੱਖਾਂ ਦੀ ਪ੍ਰਥਾ, ਇਹ ਨੇ ਗੁਰਸਿੱਖ, ਬਲ ਰਾਜੇ ਵਰਗੇ ਵੀ ਮੰਗਦੇ ਨੇ ਤੂੜੀ ਉਹਨਾਂ ਦੀ,
ਸਹਿ ਸੁਭਾਉ ਜਮ ਦਗਨ,
ਬਸ ਇੱਥੋਂ ਤੱਕ ਸੀ, ਜਮ ਦਗਨ ਆ ਗਿਆ, ਇਹ ਕੱਲ ਨੂੰ ਕਰਾਂਗੇ, ਸਾਰੇ ਪੜ੍ਹੋ, ਅਸੀਂ ਪੌੜੀ
ਬਾਬਾ ਰੂਪੀ ਹੋਏ ਕੈ,
ਲੈ ਸਾਰੇ ਬਾਬਨ ਹੋ ਗਏ, ਰੁਕੋ ਜੀ ਰੁਕੋ ਰੁਕੋ, ਬਾਵਨ ਰੂਪੀ ਹੋਏ ਕੈ,
ਬਾਵਨ ਰੂਪੀ ਹੋਏ ਕੈ,
ਬਲ ਛਲ,
ਬਲ ਛਲ,
ਅਛਲ ਆਪ ਛਲਾਇਆ,
ਛਲ ਆਪ ਛਲਾਇਆ,
ਜਾਂ ਬਲ ਤੇ ਵੀ ਵਿਸ਼ਰਾਮ ਲੱਗ ਸਕਦਾ ਹੈ, ਉਹ ਵੀ ਠੀਕ ਹੋ ਜਾਂਦਾ, ਬਾਵਨ ਰੂਪੀ ਹੋਏ ਕੈ ਬਲ ਛਲ,
ਬਾਵਨ ਰੂਪੀ ਹੋਏ ਕੈ ਬਲ ਛਲ,
ਅਛਲ ਆਪ ਛਲਾਇਆ,
ਅਛਲ ਆਪ ਛਲਾਇਆ,
ਪਰ ਪਹਿਲਾਂ ਠੀਕ ਹੈ ਉਹ ਚਾਲ ਮੁਤਾਬਕ, ਅਰਥ ਮੁਤਾਬਕ ਇਹ ਹੈ, ਅੱਗੇ ਜੀ, ਕਰੋ ਅਡਾਈ ਧਰਤ ਮੰਗ,
ਕਰੋ ਅਡਾਈ ਧਰਤ ਮੰਗ,
ਪਿੱਛੋਂ ਦੇ,
ਪਿੱਛੋਂ ਦੇ,
ਵੱਡ ਪਿੰਡ ਵਧਾਇਆ,
ਵੱਡ ਪਿੰਡ ਵਧਾਇਆ,
ਬੋਲਿਓ
ਦੋਏ ਕਰਮ ਕਰ,
ਹੋ ਗਏ ਨਾ ਪਿੱਛੋਂ ਦੇ, ਕੋਈ ਅੱਗੋਂ ਦੇ ਕੋਈ ਪਿੱਛੋਂ ਦੇ, ਇਹ ਕਰੋ ਪੰਨ ਕਰੋ, ਜੇ ਕਰੋ ਹੁੰਦਾ ਕਰਨ ਦਾ ਅਰਥ ਹੋਜੂ, ਬਿੰਦੀ ਲਾ ਕੇ ਪੜੋ ਕਰੋ, ਕਰੋ ਦਾ ਅਰਥ ਹੈ ਕਰਮ, ਕਦਮ ਕਿੰਨੀ, ਢਾਈ ਢਾਈ ਕਰਮ, ਪੜਿਓ ਫਿਰ,
ਕਰੋ ਢਾਈ ਧਰਤ ਮੰਗ, ਪਿੱਛੇ ਦੇ ਵੱਡ ਪਿੰਡ ਵਧਾਇਆ,
ਲੈ ਕਈਆਂ ਨੇ ਪਿੱਛੋਂ ਦੇ ਕਹਿ ਤੇ ਪਿੱਛੇ ਦੇ,
ਪਿੱਛੇ
ਪਿੱਛੋਂ ਦੇ, ਚੱਲ ਰਹਿਣ ਦੇ, ਹੋਰ ਜੇ ਬਹਿ ਗਿਆ, ਚੱਲ ਪਿੱਛੋਂ ਦੇ ਵੀ ਹੋਣਾ ਕਿਸੇ ਕੋਲ, ਚਲੋ ਪਿੱਛੋਂ ਦੇ ਵੀ ਹੈਗਾ ਜਿਵੇਂ ਹੈਗਾ ਬੋਲ, ਅਗਲੀ ਲਾਈਨ ਪੜੋ ਜੀ ਹੁਣ, ਦੋਏ ਕਰਵਾ,
ਦੋਏ ਕਰਮਾ ਕਰ ਤਨ ਲੋਏ ਬਲ ਰਾਜੇ ਫਿਰ ਮਾਰਗ ਮਨਾਇਆ,
ਆ ਕਈ ਤਾਂ ਲੋਹੇ ਦੀ ਆਵਾਜ਼ ਆਈ ਹੈ, ਲੋਹੇ ਵੀ ਹੈਗਾ ਤੇ ਲੋਹੇ ਕਾਹਨੂੰ ਕਹਿੰਦਾ, ਬੋਲੋ ਦੋਏ ਕਰਵਾ ਕਰ ਤਿੰਨ ਲੋ,
ਕਰਵੇ ਕਰਵਾ ਕਰ ਤਿੰਨ ਲੋ,
ਬਲ ਰਾਜੇ ਫਿਰ ਮਗਰ ਮਨਾਇਆ,
ਰਾਜੇ ਫਿਰ ਮਗਰ ਮਨਾਇਆ,
ਸੁਰਗ ਹੋ ਚੰਗਾ ਜਾਣ ਕੈ,
ਸੁਰਗ ਹੋ ਚੰਗਾ ਜਾਣ ਕੈ,
ਰਾਜ ਪਤਾਲ ਲੋਕ ਦਾ ਪਾਇਆ,
ਰਾਜ ਪਤਾਲ ਲੋਕ ਦਾ ਪਾਇਆ,
ਰਾਜ ਤੇ ਜਮਕ ਲਾ ਲਓ ਥੋੜੀ ਜੀ, ਸੁਰਗ ਹੋ ਚੰਗਾ ਜਾਣ ਕੈ,
ਸੁਰਗ ਹੋ ਚੰਗਾ ਜਾਣ ਕੈ,
ਰਾਜ ਪਤਾਲ ਲੋਕ ਦਾ ਪਾਇਆ,
ਰਾਜ ਪਤਾਲ ਲੋਕ ਦਾ ਪਾਇਆ,
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ,
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ,
ਭਗਤ ਵਛਲ ਦਰਬਾਨ ਸਦਾਇਆ,
ਭਗਤ ਵਛਲ ਦਰਬਾਨ ਸਦਾਇਆ,
ਪੜਿਓ ਦੁਬਾਰੇ ਨੂੰ,
ਬ੍ਰਹਮ ਵਿਸ਼ਨ ਮਹੇਸ਼ ਤ੍ਰੈ, ਭਗਤ ਵਛਲ ਦਰਬਾਨ ਸਦਾਇਆ,
ਸਦਾਇਆ ਪੜ੍ਹ ਦੇਖੋ, ਦੱਦਾ ਨਹੀਂ ਲਾਇਆ,
ਸਦਾਇਆ
ਉਹ ਦੱਦਾ ਲਾਓ, ਸਦਾਇਆ ਫੇਰ ਕਹੋ ਸਾਰੀ,
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ, ਭਗਤ ਵਛਲ ਦਰਬਾਨ ਸਦਾਇਆ,
ਬਾਵਨ ਲੱਖ ਸੋ ਪਾਵਨਾ,
ਬਾਵਨ ਲੱਖ ਸੋ ਪਾਵਨਾ,
ਸਾਧ ਸੰਗਤ ਰਾਜ,
ਸਾਧ ਸੰਗਤ ਰਾਜ,
ਇਛ ਇਛਾਇਆ,
ਇਛ ਇਛਾਇਆ,
ਪੜੋ ਇਸੇ ਨੂੰ ਫਿਰ,
ਬਾਵਨ ਲੱਖ ਸੋ ਪਾਵਨਾ, ਸਾਧ ਸੰਗਤ ਰਾਜ, ਇਛ ਪਜਾਇਆ,
ਸਾਧ ਸੰਗਤ,
ਸਾਧ ਸੰਗਤ,
ਗੁਰ ਚਰਨ ਤੇ ਆਇਆ,
ਗੁਰ ਚਰਨ ਤੇ ਆਇਆ,
ਸਾਧ ਸੰਗਤ,
ਸਾਧ ਸੰਗਤ,
ਗੁਰ ਚਰਨ ਤੇ ਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।